ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹਲਾ ਪਹਿਲਾ ਆਨੜੀਏ ਮਾਨੜਾ ਆਏ ਕਰੇ ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇ ਏ ਆਨੜੀਏ ਮਾਨੜਾ ਆਏ ਕਰੇ ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇ ਸਾਹੋ ਨੇੜੈ ਧਨ ਕਮਲੀਏ ਬਾਹਰ ਕਿਆ ਢੂੰਡੇ ਤੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸੀਗਾਰੋ ਤਾਂ ਸੁਹਾਗਨ ਜਾਣੀਐ ਲਾਗੀ ਜਾਂ ਸਾਹੋ ਧਰੇ ਪਿਆਰੋ ਭੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਤਰ ਸਿਗਾਰੋ ਤਾਂ ਸੁਹਾਗਨ ਜਾਣੀ ਲਾਗੀ ਜਾਂ ਸਾਹੋ ਧਰੇ ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀਓ ਡਿੱਠੇ ਸਭੇ ਥਾਂਵ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮ ਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮ ਦਾਸ ਸਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਮਰਨ ਸਕੈ ਮਹਿਮਾਨ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਿਗੁਰੂ ਗਰੀਬ ਨਿਵਾਜ ਦੀਨ ਦੁਨੀਆਂ ਦੇ ਪਾਤਸ਼ਾਹ ਸਰਬ ਕਲਾ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਭਾਗਸ਼ਾਲੀ ਹੋ ਸਤਿਗੁਰਾਂ ਦੇ ਦਰ ਘਰ ਦੇ ਦਰਸ਼ਨ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਿਆਂ ਇਸ਼ਨਾਨ ਕਰਦਿਆਂ ਆਪ ਜੀ ਇਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਅੱਜ ਦੇ ਸ੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਉਪਸਥਿਤ ਹੋਏ ਹੋ। ਸਾਰੇ ਗੁਰੂ ਚਰਨਾਂ ਵਿੱਚ ਮਨੋਬਿਰਤੀਆਂ ਨੂੰ ਇਕਾਗਰ ਕਰੀਏ, ਸਰੀਰਾਂ ਨੂੰ ਸਾਵਧਾਨ ਕਰੀਏ। ਕੋਈ ਸੰਗਤਾਂ ਪਿੱਛੇ ਦੂਰ ਬੈਠੀਆਂ ਹਨ, ਸਤਿਗੁਰੂ ਦੇ ਨੇੜੇ ਬਈਦਾ। ਗੁਰੂ ਦੇ ਨੇੜੇ ਹੋਵਾਂਗੇ ਤੇ ਝੋਲੀਆਂ ਵਿੱਚ ਦਾਤਾਂ ਪੈਣਗੀਆਂ। ਕਿੰਨਾ ਸਫ਼ਰ ਕਰਕੇ ਆਏ ਹਾਂ ਤੇ ਕੋਲ ਆ ਕੇ ਦੂਰ ਬੈਠੇ ਰਹਿ ਫਿਰ ਕੁਝ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਅੱਜ ਦਾ ਜੋ ਬਚਨ ਹੈ ਹਜ਼ੂਰ ਦੇ 722 ਅੰਗ ਉੱਪਰ ਤਿਲੰਗ ਰਾਗ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਬਚਨ ਉਚਾਰੇ ਨੇ। ਇਹਨਾਂ ਵਿੱਚ ਵਿਸ਼ੇਸ਼ ਤੌਰ 'ਤੇ ਧਾਰਮਿਕ ਰਸਤੇ 'ਤੇ ਤੁਰਨ ਵਾਲੇ ਮਨੁੱਖ ਦੀਆਂ 4 ਸਟੇਜਾਂ ਦਾ ਵਰਣਨ ਕੀਤਾ ਗਿਆ, ਕਿਉਂਕਿ ਇਹ ਵੀ ਇੱਕ ਪੰਥ ਹੈ, ਇਹ ਇੱਕ ਮਾਰਗ ਹੈ ਜਿਹੜਾ ਅੰਦਰੂਨੀ ਹੈ ਅਤੇ ਅੰਦਰ ਦਾ ਰਸਤਾ ਹੈ। ਹੁਣ ਅੰਦਰ ਜਦੋਂ ਸੁਰਤੀ ਪੁੱਠੀ ਹੋ ਕੇ ਸ਼ਬਦ ਦੁਆਰਾ ਆਪਣੇ ਆਪੇ ਵਿੱਚ ਜੁੜਦੀ ਏ ਤੇ ਉਦੋਂ ਸਾਡੇ ਸੁਭਾਅ ਵਿੱਚ ਕਈ ਪ੍ਰਕਾਰ ਦੀਆਂ ਤਬਦੀਲੀਆਂ ਆਉਂਦੀਆਂ ਨੇ। ਕਈ ਐਸੇ ਥਾਂ ਨੇ ਜਿਨ੍ਹਾਂ ਦਾ ਸਾਨੂੰ ਗਿਆਨ ਨਾ ਹੋਣ ਕਰਕੇ ਅਸੀਂ ਉੱਥੇ ਭਟਕ ਜਾਂਦੇ। ਸਤਿਗੁਰੂ ਜੀ ਨੇ ਇੱਕ ਬਚਨ ਕੀਤਾ ਹੈ ਜਿਹਦਾ ਸ਼ਿਕਾਰ ਆਮ ਤੌਰ 'ਤੇ ਧਾਰਮਿਕ ਬੰਦਾ ਹੁੰਦਾ ਹੈ, ਸੰਸਾਰਿਕ ਨਹੀਂ। ਉਹ ਅਵਗੁਣ ਕਿਹੜਾ ਹੈ? ਉਹ ਅਵਗੁਣ ਹੈ ਮਾਨ। ਇਹ ਬਿਲਕੁਲ ਨੇੜੇ ਆ ਕੇ ਵਾਪਰਦਾ, ਕਿਉਂਕਿ ਮਹਾਰਾਜ ਨੇ ਅੱਗੇ ਬਚਨ ਕੀਤਾ ਹੈ ਕਿ ਹੇ ਇਆਣੀ ਇਸਤਰੀਏ, ਤੂੰ ਮਾਨ ਵਿੱਚ ਕਿਉਂ ਫਸ ਗਈ ਹੈ? ਇੰਨਾ ਸਫ਼ਰ ਤੂੰ ਤੈਅ ਕਰ ਲਿਆ, ਵੱਡੇ ਵੱਡੇ ਔਗੁਣ 'ਤੇ ਤੂੰ ਤਿਆਗ ਦਿੱਤੇ ਨੇ ਅਤੇ ਸਿਰੇ 'ਤੇ ਆ ਕੇ ਜਿਹੜਾ ਔਗੁਣ ਹੈ ਉਹ ਤੈਨੂੰ ਫਸਾ ਕੇ ਬਹਿ ਗਿਆ। ਹੁਣ ਅੱਗੇ ਇੱਕ ਕਦਮ ਨਹੀਂ ਤੁਰਿਆ ਜਾਂਦਾ, ਕਿਉਂਕਿ ਅੱਗੇ ਬਚਨ ਕੀਤਾ ਸਹੁ ਨੇੜੈ ਧਨ ਕਮਲੀਏ, ਬਾਹਰ ਕਿਆ ਟੁੰਡੇ। ਕਹਿਣ ਲੱਗੇ ਬਾਹਰ ਕੀ ਲੱਭਣੀ, ਉਹ ਬਿਲਕੁਲ ਨੇੜੇ ਆ ਗਏ। ਇਹਦਾ ਮਤਲਬ ਇਹ ਉਹਦੇ ਵਾਸਤੇ ਸ਼ਬਦ ਹੈ ਜਿਹੜਾ ਅਕਾਲ ਪੁਰਖ ਦੇ ਦਰਵਾਜ਼ੇ ਦੇ ਅੱਗੇ ਖੜਾ ਹੋਇਆ ਜਾ ਕੇ। ਬਾਕੀ ਸਫ਼ਰ ਉਹਨੇ ਤੈਅ ਕਰ ਲਿਆ, ਬਾਕੀ ਸਫ਼ਰ ਕਿਹੜਾ ਹੈ? 5 ਵਿਕਾਰ ਵੀ ਉਹਨੇ ਛੱਡ ਦਿੱਤੇ ਨੇ, ਈਰਖਾ ਨਿੰਦਿਆ ਦਵੈਸ਼, ਅੰਦਰ ਦੀਆਂ ਦੀਵਾਰਾਂ ਢਾ ਕੇ ਗੁਰੂ ਦੀ ਕਿਰਪਾ ਦੇ ਨਾਲ ਸਫ਼ਰ ਨੂੰ ਤੈਅ ਕਰਦਾ ਹੋਇਆ ਸੁਰਤੀ ਦੇ ਪ੍ਰਸਥਾਨ ਦੁਆਰਾ, ਧਿਆਨ ਦੀ ਪਰਪੱਕਤਾ ਦੁਆਰਾ ਗੁਰੂ ਕੇ ਹੁਕਮ ਨੂੰ ਕਮਾ ਕੇ ਅੰਦਰੂਨੀ ਰਸਤੇ 'ਤੇ ਤੁਰਦਾ ਹੋਇਆ ਉਹ ਜਿਹੜਾ ਜੀਵ ਹੈ ਜਿਹਨੂੰ ਇਸਤਰੀ ਰੂਪ ਕਿਹਾ ਵਾਹਿਗੁਰੂ ਦੇ ਦਰਵਾਜ਼ੇ ਦੇ ਬਿਲਕੁਲ ਨੇੜੇ ਚਲਾ ਗਿਆ। ਪਰ ਨੇੜੇ ਆ ਕੇ ਇੱਕ ਬਰੀਕ ਜਿਹਾ ਪਰਦਾ ਆ ਗਿਆ, ਅਤੇ ਉਹ ਪਰਦਾ ਵੀ ਇਸ ਤਰ੍ਹਾਂ ਦਾ ਜਿਵੇਂ ਸ਼ੀਸ਼ੇ ਦਾ ਦਰਵਾਜ਼ਾ ਹੁੰਦਾ, ਕਿਉਂਕਿ ਲੱਕੜ ਦਾ ਹੋਵੇ ਤਾਂ ਪਤਾ ਲੱਗ ਜਾਂਦਾ, ਅਤੇ ਸ਼ੀਸ਼ੇ ਦਾ ਕਈ ਵਾਰੀ ਸ਼ੀਸ਼ੇ ਦੀ ਕੰਧ ਹੋਵੇ ਸਾਧ ਸੰਗਤ ਦੀ ਨਜ਼ਰ ਨਹੀਂ ਆਉਂਦੀ, ਪਤਾ ਨਹੀਂ ਲੱਗਦਾ। ਇਸ ਲਈ ਸਾਨੂੰ ਕਈ ਵਾਰੀ ਬਾਣੀ ਕਹਿ ਰਹੀ ਹੈ ਤੂੰ ਮਾਣ ਕਰਨਾ, ਅਸੀਂ ਕਹਿੰਦੇ ਹਾਂ ਨਹੀਂ ਕਰਦੇ, ਕਿਉਂ? ਉਹ ਸ਼ੀਸ਼ੇ ਮਾਣ ਜਿਹੜਾ ਬਰੀਕ ਬੜਾ ਹੈ, ਨਜ਼ਰ ਨਹੀਂ ਆਉਂਦਾ। ਇੱਕ ਬੰਦਾ ਹੰਕਾਰੀ ਏ, ਸੰਸਾਰੀ ਏ, ਟੇਢਾ ਤੁਰਦਾ, ਉਹਨੂੰ ਬਾਣੀ ਹੰਕਾਰ ਦੀ ਵਿਆਖਿਆ ਕਰਦੇ ਕਿ ਕਤ ਚਲਤ ਉਹ ਟੇਢੇ ਟੇਢੇ ਟੇਢੇ, ਕਿੱਧਰ ਮੋਢੇ ਚੁੱਕ ਕੇ ਤੁਰਨਾ, ਉਹ ਹੰਕਾਰ ਦਿਸ ਪਏਗਾ ਪਰ ਮਾਣ ਨਜ਼ਰ ਨਹੀਂ ਆਉਂਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਚੇਤ ਕੀਤਾ, ਕਹਿੰਦੇ ਵੇਖੀ ਕਿਤੇ ਭਟਕ ਨਾ ਜਾਈ। ਮਾਣ ਨੇ ਵੱਡੇ ਵੱਡੇ ਮੁਣੀ ਗਾਲ ਦਿੱਤੇ ਨੇ, ਕਿਉਂਕਿ ਅਵਗੁਣਾਂ ਦਾ ਕਦੀ ਮਾਣ ਨਹੀਂ ਹੁੰਦਾ। ਅਵਗੁਣਾਂ ਦਾ ਹੰਕਾਰ ਕਾਹਦਾ ਕਰਾਂਗੇ? ਅਵਗੁਣ ਵਾਲਾ ਬੰਦਾ ਤੇ ਗੁਰੂ ਕੋਲ ਵੀ ਆਉਂਦਾ, ਇੱਕ ਵਾਰੀ ਬਾਹਰੋਂ ਕੰਨ ਫੜਦਾ, ਇੱਕ ਵਾਰੀ ਇੱਥੇ ਫੜਦਾ, ਫਿਰ ਪਰਿਕਰਮਾ ਕਰਦਾ, ਫਿਰ ਕੰਨ ਫੜ ਕੇ ਕਿਉਂ ਡਰਿਆ? ਉਹਦੇ ਵਿੱਚ ਅਵਗੁਣਾਂ ਦੇ ਆਧਾਰ 'ਤੇ ਕਦੀ ਹੰਕਾਰ ਦੀ ਪੈਦਾਇਸ਼ ਹੋਣੀ ਬੜੀ ਮੁਸ਼ਕਲ ਹੈ। ਹੰਕਾਰ ਪੈਦਾ ਕਦੋਂ ਹੁੰਦਾ? ਜਦੋਂ ਸਾਧ ਸੰਗਤ ਜੀ ਅੰਦਰ ਆਪਾਂ ਕੋਈ ਚੰਗਿਆਈ ਕਰਨੇ ਆ, ਹੰਕਾਰ ਲੱਗਦਾ ਹੀ ਚੰਗਿਆਈ ਨੂੰ, ਬੁਰਿਆਈ ਨੂੰ ਨਹੀਂ ਲੱਗਦਾ। ਇਸ ਕਰਕੇ ਸੱਚੇ ਪਾਤਸ਼ਾਹ ਨੇ ਇੱਕ ਸਿਧਾਂਤ ਦਿੱਤਾ ਹੈ, ਭੱਟਾਂ ਨੇ ਕਿਹਾ ਕਰੀ ਕੰਮ ਚੰਗੇ ਪਰ ਅੰਦਰ ਭਾਵਨਾ ਬਣਾਈ ਵੀ ਮੈਂ ਮਾੜੇ ਕਰਨਾ, ਇਹ ਬੜਾ ਔਖਾ ਹੈ। ਕੰਮ ਸਾਰੇ ਚੰਗਿਆਈ ਨਹੀਂ ਛੱਡਣੀ, ਇਹਦਾ ਮਤਲਬ ਇਹ ਨਹੀਂ। ਕਹਿਣ ਲੱਗੇ ਕਰੀ ਚੰਗੇ ਪਰ ਜਦੋਂ ਗੁਰੂ ਅੱਗੇ ਜਾਣਾ ਉਦੋਂ ਅਰਦਾਸ ਕਰੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ 27 ਸਾਲ ਦਾ ਅਭਿਆਸ ਕੀਤਾ, ਧਿਆਨ ਦੇਣ, 27 ਸਾਲ ਦਾ ਅਭਿਆਸ ਬਾਬੇ ਬਕਾਲੇ ਕਰਨ ਤੋਂ ਬਾਅਦ ਜਿਹੜੀ ਪਹਿਲੀ ਵਾਰੀ ਉਹਨਾਂ ਨੇ ਸਾਡੇ ਵਾਸਤੇ ਮੂੰਹ ਖੋਲਿਆ, ਰਸਨਾ ਖੋਲੀ, ਬਚਨ ਕੀਤੇ, ਉਹ ਬਚਨ ਸ਼ੁਰੂ ਹੀ ਇੱਥੋਂ ਹੁੰਦੇ ਨੇ। ਪੁੱਛਿਆ ਸੀ ਕਿਸੇ ਨੇ ਵੀ 27 ਸਾਲਾਂ ਦਾ ਤਜਰਬਾ ਦੱਸੋ, ਕਹਿਣ ਲੱਗੇ ਤਜਰਬਾ ਇੱਕੋ ਹੀ ਕੀਤਾ ਹੈ, ਧਰਮੀ ਬੰਦੇ ਨੂੰ ਮਾਣ ਹੀ ਫੜ ਲੈਂਦਾ। ਗੌੜੀ ਰਾਗ ਦਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਸ਼ਬਦ ਪੜ੍ਹੋ ਗੁਰੂ ਗ੍ਰੰਥ ਸਾਹਿਬ, ਉਹ ਕਹਿੰਦੇ ਨੇ ਸਾਧੋ ਮਨ ਕਾ ਮਾਣ ਤਿਆਗੋ। ਇਹ ਪਹਿਲੀ ਗੱਲ ਕੀਤੀ ਉਹਨਾਂ ਨੇ ਬਾਹਰ ਨਿਕਲਣ ਤੋਂ ਬਾਅਦ, ਪਹਿਲੀ ਵਾਰੀ ਬੋਲੇ, ਕਿਉਂਕਿ ਮਾਣ ਫੜਦਾ ਅੰਦਰ ਨੂੰ, ਹੰਕਾਰ ਫੜਦਾ। ਇਸ ਕਰਕੇ ਜਦੋਂ ਵੀ ਕੰਮ ਚੰਗਾ ਕਰਨਾ ਉੱਥੇ ਸੱਚੇ ਪਾਤਸ਼ਾਹ ਕਹਿੰਦੇ ਸੁਚੇਤ ਰਹੀਂ ਕਿਤੇ ਤੈਨੂੰ ਫੜ ਨਾ ਲਵੇ। ਇਸ ਕਰਕੇ 4 ਇਹਦੇ ਅੰਗ ਨੇ ਇਸ ਸ਼ਬਦ ਦੇ। ਪਹਿਲੇ ਵਿੱਚ ਗੁਰੂ ਸਾਹਿਬ ਨੇ ਸੁਚੇਤ ਕੀਤਾ ਕਿ ਤੂੰ ਅਜੇ ਨਿਆਣਾ ਹੈ, ਤੇਰੇ ਅੰਦਰ ਅਜੇ ਉਮਰ ਨਹੀਂ ਵਧੀ ਅੰਦਰ ਲਈ। ਮਹਾਰਾਜ ਬਚਨ ਕਰਦੇ ਨੇ ਕਿਉਂਕਿ ਸਾਧ ਸੰਗਤ ਜੀ ਕਈ ਵਾਰੀ ਇੱਕ ਬਿਮਾਰੀ ਹੈ, ਉਮਰ ਵੱਧ ਜਾਂਦੀ ਹੈ ਸਰੀਰ ਨਹੀਂ ਵੱਧਦਾ। ਇੱਕ ਬਿਮਾਰੀ ਕਿਤੇ ਕਿਤੇ ਬੱਚਿਆਂ ਨੂੰ ਤੁਸੀਂ ਵੇਖੋਗੇ, ਕਹਿਣਗੇ ਜੀ ਦੀ ਉਮਰ ਤਾਂ ਹੋ ਗਈ ਹੈ 25 ਸਾਲ ਦੀ, ਵੇਖਣ ਵਿੱਚ ਲੱਗਦਾ ਸਾਰਾ ਹੀ ਅਜੇ 15 ਸਾਲ ਦਾ। ਕਿਉਂ? ਸਰੀਰ ਦਾ ਵਾਧਾ ਰੁਕ ਜਾਂਦਾ। ਸਾਹਿਬ ਕਹਿੰਦੇ ਨੇ ਜਿਵੇਂ ਸੰਸਾਰਿਕ ਸਰੀਰ ਦਾ ਵਾਧਾ ਰੁਕ ਜਾਏ ਉਹਨੂੰ ਰੋਗ ਕਹਿੰਦੇ ਨੇ, ਇਸੇ ਤਰ੍ਹਾਂ ਇੱਕ ਅੰਦਰ ਧਰਮ ਦਾ ਸਰੀਰ ਹੈ, ਕਈ ਵਾਰੀ ਉਹਦਾ ਵਿਕਾਸ ਰੁਕ ਜਾਂਦਾ। ਬਾਹਰੋਂ ਅਸੀਂ ਸੋਚ ਲੈਂਦੇ ਹਾਂ ਮੈਂ 40 ਸਾਲਾਂ ਤੋਂ ਧਰਮ ਕਮਾ ਰਿਹਾ, ਪਰ ਅੰਦਰਲਾ ਸਰੀਰ ਮਾਣ ਕਰਕੇ ਉੱਥੇ ਦਾ ਉੱਥੇ ਹੀ ਖੜਾ ਹੁੰਦਾ, ਕਿਤੇ ਗਿਆ ਹੀ ਨਹੀਂ। ਉਹਦੇ ਤੋਂ ਸੱਚੇ ਪਾਤਸ਼ਾਹ ਜੀ ਸੁਚੇਤ ਕਰਦੇ ਨੇ। ਸਾਹਿਬ ਦੇ ਇੱਕ ਇੱਕ ਬਚਨ ਨੂੰ ਸਮੇਂ ਵਿੱਚ ਰਹਿ ਕੇ ਆਪਾਂ ਵਿਸਤਾਰ ਪੂਰਵਕ ਗੁਰੂ ਚਰਨਾਂ ਨਾਲ ਚਿੱਤ ਜੋੜੀਏ। ਭਾਈ ਸਾਹਿਬ ਜੀ ਨੂੰ ਬੇਨਤੀ ਹੈ ਇੱਕ ਇੱਕ ਪੰਕਤੀ ਪੜ੍ਹ ਕੇ ਆਪਾਂ ਸਤਿਗੁਰਾਂ ਦੇ ਚਰਨ ਪਰਸਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਇਹ ਆਨੜੀਏ ਮਾਨੜਾ ਆਏ ਕਰੇ ਹੇ।
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਐ ਧਰਮ ਦੇ ਮਾਰਗ ਤੇ ਤੁਰਨ ਵਾਲੀਏ ਜੀਵ ਇਸਤਰੀਏ, ਤੂੰ ਅਜੇ ਨਿਆਣੀ ਏ, ਤੈਨੂੰ ਸਮਝ ਨਹੀਂ ਆਈ, ਤੇਰੀ ਅਕਲ ਨੇ ਵਿਕਾਸ ਨਹੀਂ ਕੀਤਾ, ਤੂੰ ਮਾਣ ਕਾਹਦੇ ਤੂੰ ਕਰਨੀ ਵੀ ਮੈਂ ਗੁਰੂ ਦੇ ਨੇੜੇ ਬੜਾ ਹੋ ਗਿਆ, ਮਾਣ ਨੇ ਤੈਨੂੰ ਫੜ ਲਏ, ਕਾਹਦੇ ਤੋਂ ਮਾਣ ਕਰਨੀ ਏ? ਕਿਉਂਕਿ ਸਾਧ ਸੰਗਤ ਜੀ ਮਾਣ ਰੋਕ ਲੈਂਦਾ, ਨੇੜੇ ਰਹਿਣ ਨਾਲ ਹੋਰ ਵੀ ਖਤਰਾ ਜ਼ਿਆਦਾ। ਆ ਤੁਸੀਂ ਆ ਦਿਨ ਚੱਲਦੇ ਨੇ ਸ਼ਹੀਦੀਆਂ ਦੇ, ਮੈਂ ਬੇਨਤੀ ਕਰਾਂ ਜਿੰਨਾ ਗੰਗੂ ਗੁਰੂ ਗੋਬਿੰਦ ਸਿੰਘ ਦੇ ਨੇੜੇ ਰਿਹਾ ਹੈ ਉਹਨਾਂ ਦੀਵਾਨ ਟੋਡਰ ਵੱਲ ਨਹੀਂ ਰਿਹਾ, ਜਿੰਨਾ ਗੰਗੂ ਗੁਰੂ ਗੋਬਿੰਦ ਸਿੰਘ ਦੇ ਨੇੜੇ ਰਿਹਾ ਹੈ ਉਹਨਾਂ ਭਾਈ ਮੋਤੀ ਲਾਲ ਨਹੀਂ ਰਿਹਾ ਜਿਹਨੇ ਆਪਣੀ ਸਾਰਾ ਪਰਿਵਾਰ ਸ਼ਹੀਦ ਕਰਾ ਕੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ ਸੀ, ਉਹ ਕਿਹੜਾ ਨੇੜੇ ਰਹਿੰਦਾ ਸੀ? ਵੇਖੋ ਇੱਕ ਬੰਦਾ ਗੁਰੂ ਸਾਹਿਬ ਨਾਲ ਮੈਦਾਨੇ ਜੰਗ ਵਿੱਚ ਲੜਦਾ ਰਿਹਾ, ਨਵਾਬ ਸ਼ੇਰ ਖਾਂ ਮਲੇਰਕੋਟਲਾ, ਤੇ ਇੱਕ ਬੰਦਾ ਸਾਰੀ ਉਮਰ ਗੁਰੂ ਕੀ ਬੁੱਕਲ ਵਿੱਚ ਰਿਹਾ, ਗੰਗੂ ਬ੍ਰਾਹਮਣ ਉਹਨੂੰ ਅਸੀਂ ਕਹਿੰਦੇ ਹਾਂ, ਤੇ ਇਸ ਧਰਤੀ ਦਾ ਸਭ ਤੋਂ ਵੱਡਾ ਪਾਪ ਉਸ ਮਨੁੱਖ ਨੇ ਕੀਤਾ, ਸਭ ਤੋਂ ਵੱਡਾ ਪਾਪ। ਇਹ ਸਾਰੇ ਵਾਕਿਆ ਦੇ ਵਿੱਚ ਦੋ ਬੰਦੇ ਹੀ ਸਭ ਤੋਂ ਜ਼ਿਆਦਾ ਦੋਸ਼ੀ ਨੇ, ਇੱਕ ਗੰਗੂ, ਦੂਜਾ ਜਿਹਨੂੰ ਸੁੱਚਾ ਆਨੰਦ ਕਹਿੰਦੇ ਨੇ, ਸਿੱਖ ਉਹਨੂੰ ਝੂਠਾ ਆਨੰਦ ਕਹਿੰਦੇ ਸੀ, ਕਿਉਂਕਿ ਵਜੀਦ ਖਾਂ ਨੇ ਇੱਕ ਵਾਰੀ ਸਾਹਿਬਜ਼ਾਦੇ ਛੱਡ ਦਿੱਤੇ ਸੀ ਵੀ ਜਾਓ, ਕੁਰਾਨ ਇਜਾਜ਼ਤ ਨਹੀਂ ਦਿੰਦੀ, 12 ਸਾਲ ਤੋਂ ਛੋਟੇ ਬੰਦੇ ਦੇ ਫਤਵੇ ਨਹੀਂ ਲੱਗ ਸਕਦਾ। ਪਰ ਪਿੱਛੋਂ ਸੱਚਾ ਆਨੰਦ ਬੋਲਿਆ, ਉਹਨੇ ਕਿਹਾ ਨਹੀਂ ਇਹ ਵੱਡੇ ਹੋ ਕੇ ਵੇਖੋ ਕੀ ਕਰਨਗੇ। ਫਿਰ ਇਹ ਸ਼ਰ੍ਹਾਂ ਲਾਗੂ ਹੋਈ, ਨਿਯਮ ਵਿੱਚ ਚਿਣੇ ਗਏ, ਪੋਟੇ ਸਾੜ ਦਿੱਤੇ ਗਏ, ਅੱਖਾਂ ਅਤੇ ਮੂੰਹ ਅਤੇ ਗਲੇਲੇ ਮਾਰੇ ਗਏ, ਅਤੇ ਜਲਾਦਾਂ ਨੂੰ ਸੱਦ ਕੇ ਉਹਨਾਂ ਨੂੰ ਕਿਹਾ ਇਹਨਾਂ ਦੇ ਗਲੇ ਛੁਰੀਆਂ ਦੇ ਨਾਲ ਇਹਨਾਂ ਨੂੰ ਕੋਹ ਕੇ ਮਾਰ ਦਿਓ। ਉਹਨਾਂ ਨੇ ਕਿਹਾ ਅਸੀਂ ਵੇਖ ਕੇ ਨਹੀਂ ਕਰ ਸਕਦੇ, ਸਾਡੀਆਂ ਅੱਖਾਂ 'ਤੇ ਪੱਟੀ ਬੰਨ ਦਿਓ ਤਾਂ ਕਰਾਂਗੇ। ਇਹ ਕਿਉਂ ਹੋਇਆ? ਗੁਰੂ ਦੇ ਨੇੜੇ ਉਹ ਗੰਗੂ ਵੀ ਰਹਿੰਦਾ ਹੈ, ਪਰ ਖਤਰਾ ਬੜਾ ਗੁਰੂ ਦੇ ਨੇੜੇ ਰਹਿਣ। ਕਹਿਣ ਲੱਗੇ ਮਾਣ ਤੋਂ ਬਚ ਕੇ ਰਹੀਂ, ਇਹ ਰੋਕ ਸਕਦਾ ਹੈ। ਐ ਇਆਣੀਏ ਤੂੰ ਮਾਣ ਕਿਉਂ ਕਰਦੀ ਹੈ,
ਆਪਣੜੈ ਘਰ ਹਰ ਰੰਗੋ ਕੀ ਨਾ ਮਾਣੇ।
ਉਹ ਵਾਹਿਗੁਰੂ ਤੇਰੇ ਘਰ ਵਿੱਚ ਹੈ। ਆਪਣੜੈ ਘਰ, ਘਰ ਦਾ ਮਤਲਬ ਨਿਮਰਤਾ, ਘਰ ਦਾ ਮਤਲਬ ਹਿਰਦਾ। ਤੂੰ ਆਪਣੇ ਨਿਮਰਤਾ ਰੂਪੀ ਘਰ ਵਿੱਚ ਆ ਅਤੇ ਉੱਥੇ ਰੰਗ ਕੀ ਨਾਮਾਂ ਨੇ ਸਵਾਲ ਕੁਐਸਚਨ ਕੀਤਾ ਗਿਆ, ਕਿਉਂ ਨਹੀਂ ਤੂੰ ਆਪਣੇ ਘਰ ਵਿੱਚ ਆਉਂਦਾ। ਘਰ ਦਾ ਮਤਲਬ ਇਹ ਆਪਣੇ ਆਪੇ ਵਿੱਚ ਸੁਰਤੀ ਨੂੰ ਟਿਕਾਉਣਾ ਹੈ। ਬੜੇ ਲੰਮੇ ਵਿਸ਼ੇ ਨੇ ਕਿ ਸਾਡੇ ਅੰਦਰ ਜਿਹੜੀਆਂ ਸੁਰਤੀਆਂ ਨੇ ਉਹ ਆਪਣੀ ਥਾਂ 'ਤੇ ਰਹਿਣ, ਥਾਂ ਨਾ ਛੱਡਣ, ਉਹ ਆਪਣੇ ਥਾਂ 'ਤੇ ਰਹਿਣ। ਜਿਵੇਂ ਕਿਸੇ ਸਿੱਖ ਨੇ ਮਹਾਰਾਜ ਨੂੰ ਕਿਹਾ ਸੀ, ਮਹਾਰਾਜ ਮੇਰੇ ਕਾਰਜ ਸਾਰੇ ਸਵਾਰ ਦਿਓ। ਕਹਿਣ ਲੱਗੇ ਤੂੰ ਥਿਰ ਘਰ ਵਿੱਚ ਬਹਿ ਜਾ, ਕਾਰਜ ਤੇਰੇ ਮੈਂ ਸਵਾਰ ਦਿਆਂਗਾ। ਕਿਸੇ ਨੇ ਪੁੱਛਿਆ ਸੀ ਮੇਰੇ ਦੁਸ਼ਮਣ ਮਾਰ ਦਿਓ, ਕਹਿੰਦੇ ਥਿਰ ਘਰ ਵਿੱਚ ਬਹਿ ਜਾ, ਮੈਂ ਤੇਰੇ ਸਾਰੇ ਦੁਸ਼ਮਣ ਮਾਰ ਦਿਆਂਗਾ। ਉਹਨੇ ਕਿਹਾ ਸੀ ਅਤੇ ਮਹਾਰਾਜ ਨੇ ਜਵਾਬ ਦਿੱਤਾ, ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਹੁਣ ਅਗਲੀ ਪੰਕਤੀ ਵੱਲ ਤੇ ਸਾਡਾ ਧਿਆਨ ਜ਼ਿਆਦਾ ਰਹਿੰਦਾ ਹੈ ਵੀ ਕਾਜ ਸਵਾਰੇ, ਪਰ ਪਹਿਲਾ ਉਪਦੇਸ਼ ਭੁੱਲ ਜਾਂਦੇ ਹਾਂ। ਪਹਿਲੀ ਪੌੜੀ ਉਹ ਇਹ ਕਿ ਥਿਰ ਘਰ, ਥਿਰ ਦਾ ਮਤਲਬ ਹੁੰਦਾ ਵਿਸ਼ਵਾਸ ਵਿੱਚ ਆ ਜਾ, ਗੁਰੂ ਦੇ ਭਰੋਸਾ ਤੇ ਕਰ, ਤੇਰਾ ਮਨ ਡੁੱਲਣਾ ਨਹੀਂ। ਥਿਰ ਦਾ ਮਤਲਬ ਪਰਪੱਕਤਾ, ਦ੍ਰਿੜਤਾ, ਸੰਕਲਪ। ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਮੇਰਾ ਸਿੱਖ ਇੰਨੀ ਤਾਕਤ ਭਰ ਦਿਆਂਗਾ 125,000 ਦੇ ਸਾਹਮਣੇ ਇੱਕ ਖਲੋ ਜਾਏਗਾ। ਉਹ ਸਥਿਰਤਾ ਲਿਆ, ਫਿਰ ਸਤਿਗੁਰੂ ਤੇਰੇ ਕਾਜ ਸਵਾਰਨਗੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਤੂੰ ਟਿਕਣਾ ਸਿੱਖ ਗੁਰੂ ਤੇ ਭਰੋਸਾ ਕਰ। ਇਸ ਕਰਕੇ ਸਿਆਣਿਆਂ ਨੇ ਬੜਾ ਸੋਹਣਾ ਕਿਹਾ, ਤੁਸੀਂ ਬਾਣੀ ਵਿੱਚ ਵੀ ਪੜ੍ਹਦੇ ਹੋ, ਪੁਰਾਣੀਆਂ ਸਾਖੀਆਂ ਵੀ ਕਹਿੰਦੀਆਂ ਨੇ ਕਿ ਜਦੋਂ ਧਰੂ ਨੂੰ ਉਹਦਾ ਬਾਪ ਹਰਨਾਕਸ਼ ਮਾਰਨ ਲੱਗਾ ਤੇ ਉਹਨੇ ਕਿਹਾ ਬੇ ਇਸ ਲੋਹੇ ਦੇ ਤਪਦੇ ਹੋਏ ਥੰਮ ਨੂੰ ਹੱਥ ਲਾ, ਤੇਰਾ ਰੱਬ ਤੈਨੂੰ ਹੋਇਆ ਤੇ ਰੱਖ ਲੈਗਾ। ਕਹਿੰਦੇ ਨੇ ਉਹਨੂੰ ਹੱਥ ਲਾ ਦਿੱਤਾ, ਉਹ ਹੱਥ ਵੀ ਨਾ ਸੜਿਆ। ਫਿਰ ਹਰਨਾਕਸ਼ ਛਿੱਥਾ ਪੈ ਗਿਆ, ਉਹਨੇ ਕਿਰਪਾਨ ਕੱਢ ਲਈ, ਕਹਿੰਦੇ ਇਹਨੂੰ ਵੱਢਣਾ ਹੀ ਪੈਣਾ, ਇਹਨੂੰ ਮਾਰਨਾ ਪੈਣਾ। ਜਦੋਂ ਕਿਰਪਾਨ ਕੱਢੀ ਤੇ ਥੰਮ ਪਾਟ ਗਿਆ, ਉਹਦੇ ਵਿੱਚੋਂ ਨਰ ਸਿੰਘ ਨਿਕਲਿਆ। ਸਾਖੀ ਸੁਣਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਦੇ ਹਵਾਲੇ ਨੇ, ਮਤਲਬ ਕੀ ਹੈ? ਇਹਦੇ ਫਿਜ਼ੀਕਲੀ ਵਰਤਿਆ, ਇਹ ਤੇ ਇਤਿਹਾਸ ਹੈ, ਤਵਾਰੀਖ ਹੈ, ਪਰ ਇਹਦੀ ਜਿਹੜੀ ਅੰਦਰੂਨੀ ਜਿਹੜੀ ਤਸਵੀਰ ਕੀ ਹੈ? ਕਿਉਂਕਿ ਹਰ ਇੱਕ ਸਾਖੀ ਦਾ ਇੱਕ ਅੰਦਰ ਪਰਛਾਵਾਂ ਪੈਂਦਾ, ਇੱਕ ਉਹਦਾ ਬਾਹਰ ਰੂਪ ਹੁੰਦਾ। ਅਤੇ ਜੇ ਅਸੀਂ ਇਸ ਚੀਜ਼ ਨੂੰ ਸਮਝ ਨਾ ਸਕੇ, ਆ ਸਾਡੇ ਵਿਦਵਾਨਾਂ ਨੇ ਸਾਖੀਆਂ ਕੱਟਣੀਆਂ ਕਿਉਂ ਸ਼ੁਰੂ ਕੀਤੀਆਂ ਨੇ? ਉਹਨਾਂ ਸਾਖੀਆਂ ਦੀ ਛਾਂ ਵੱਲ ਧਿਆਨ ਨਹੀਂ ਕੀਤਾ, ਉਹਦੀ ਵਿਆਖਿਆ ਨਹੀਂ ਕੀਤੀ। ਇਹਦੀ ਛਾਂ ਕੀ ਹੈ ਸਾਖੀ ਦੀ? ਅਸੀਂ ਵੀ ਕਈ ਵਾਰੀ ਥੰਮ ਤੱਕ ਹੀ ਸੀਮਤ ਰਹਿ ਜਾਂਦੇ ਹਾਂ ਜੀ। ਥੰਮ, ਉਹ ਥੰਮ ਤੇ ਬਾਹਰ ਹੈ, ਇੱਕ ਥੰਮ ਅੰਦਰ ਹੈ। ਥੰਮ ਦਾ ਮਤਲਬ ਇਹ ਹੈ ਗੁਰੂ ਕੇ ਸਿੱਖਾ, ਜਿੱਦਣ ਤੇਰੇ ਅੰਦਰ ਵਿਸ਼ਵਾਸ ਇੰਨਾ ਪੱਕਾ ਹੋ ਜਾਏਗਾ ਜਿਵੇਂ ਲੋਹੇ ਦਾ ਥੰਮ ਹੁੰਦਾ ਹੈ, ਉਸੇ ਦਿਨ ਉਸ ਤੇਰੇ ਵਿਸ਼ਵਾਸ ਦੇ ਥੰਮ ਦੇ ਵਿੱਚੋਂ ਹੀ ਪਰਮਾਤਮਾ ਨੇ ਪ੍ਰਗਟ ਹੋ ਜਾਣਾ, ਥੰਮ ਪ੍ਰਗਟ ਉਹਦੇ ਵਿੱਚੋਂ ਪੈਦਾ ਹੋਣਾ। ਇਸ ਕਰਕੇ ਕਹਿੰਦੇ ਅੰਦਰ ਟਿਕ, ਆਪਣੇ ਘਰ ਹਰ ਰੰਗੋ ਕੀ ਨਾਮ ਨੇ। ਕਿਉਂ ਨਹੀਂ ਤੂੰ ਆਪਣੇ ਮਨ ਵਿੱਚ ਟਿਕਦਾ, ਭਰੋਸੇ ਵਿੱਚ ਟਿਕਦਾ, ਤੇ ਉਸ ਵਾਹਿਗੁਰੂ ਦੇ ਪਿਆਰ ਨੂੰ ਕਿਉਂ ਨਹੀਂ ਮਾਣਦੀ?
ਸਾਹੂ ਨੇੜੈ ਧਨ ਕਮਲੀਏ, ਬਾਹਰ ਕਿਆ ਟੁੰਡੇ।
ਸਹੁ ਦਾ ਅਰਥ ਹੈ ਪਰਮਾਤਮਾ, ਉਹ ਵਾਹਿਗੁਰੂ ਤੇਰੇ ਸਵਾਸ ਤੋਂ ਵੀ ਨੇੜੇ ਹੈ, ਉਹਨੂੰ ਬਾਹਰ ਨਾ ਲੱਭੀ। ਆਪਾਂ ਹਰਿਮੰਦਰ ਸਾਹਿਬ ਆਏ ਹਾਂ ਤੇ ਜਦੋਂ ਅੰਦਰੋਂ ਉਪਦੇਸ਼ ਸੁਣਿਆ ਤਾਂ ਸਤਿਗੁਰੂ ਨੇ ਕੀ ਕਿਹਾ, ਹਰਿਮੰਦਰ ਇਹੋ ਸਰੀਰ ਹੈ ਜਿੱਥੋਂ ਹਰ ਜਾਤਾ। ਪਹਿਲਾਂ ਇੱਥੇ ਆਉਣਾ ਹੈ ਸਿੱਖ ਨੇ, ਪਹਿਲਾਂ ਇੱਥੇ ਨਮਸਕਾਰ ਕਰਨੀ ਹੈ, ਇੱਥੇ ਇਸ਼ਨਾਨ ਕਰਨਾ ਹੈ, ਅਤੇ ਫਿਰ ਸਤਿਗੁਰੂ ਨੇ ਕਹਿਣਾ ਜਾ ਅੱਜ ਤੂੰ ਇੱਥੇ ਇਸ਼ਨਾਨ ਕਰ ਲਿਆ, ਅੱਜ ਤੂੰ ਹਰਿਮੰਦਰ ਦੇ ਦਰਸ਼ਨ ਕਰਨੇ ਨੇ, ਗੁਰੂ ਕੇ ਸਿੱਖਾ ਅਗਲੀ ਵਾਰੀ ਆਈ ਅਗਲੇ ਸਾਲ ਤੇਰਾ ਸਰੀਰ ਹੀ ਹਰਿਮੰਦਰ ਸਾਹਿਬ ਵਰਗਾ ਹੋਵੇ, ਉਹਦੇ ਵਿੱਚੋਂ ਨਾਮ ਦੀ ਆਵਾਜ਼ ਆਵੇ। ਅਗਲੇ ਸਾਲ ਤੂੰ ਗੁਰੂ ਕੇ ਸ਼ਬਦ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਮੁੜੇ ਅਤੇ ਫਿਰ ਮੈਂ ਤੈਨੂੰ ਜੀ ਆਇਆ ਆਖਾਂਗਾ। ਇਹ ਹੈ ਇਹ ਫਿਲਾਸਫੀ ਅੰਦਰੂਨੀ ਅਤੇ ਬਾਹਰਲੀ। ਜੇ ਅਸੀਂ ਇਹਨੂੰ ਸਮਝ ਜਾਈਏ, ਆਹ ਜਿਹੜੇ ਦੁਬਧਾ ਰੋਜ਼ ਜਿਹੜੇ ਲੜਾਈਆਂ ਪੈਂਦੀਆਂ ਨਾ, ਇਹ ਸਾਰੀਆਂ ਖਤਮ ਹੋ ਜਾਣ। ਫਲਾਣਾ ਕਹਿੰਦਾ ਜੀ ਸਰੋਵਰ ਹੈ ਹੀ ਨਹੀਂ, ਅਤੇ ਆਪਸ ਵਿੱਚ ਭਿੜੀ ਜਾਂਦੇ ਕਿਉਂ? ਮਹਾਰਾਜ ਕਹਿੰਦੇ ਸਮਝਦੇ ਨਹੀਂ ਤੁਸੀਂ, ਇੱਕ ਅੰਦਰ ਪਰਛਾਵਾਂ ਪੈਂਦਾ, ਇੱਕ ਬਾਹਰ ਹੈ। ਇਸ ਕਰਕੇ ਕਹਿੰਦੇ ਨੇ ਸਹੋ ਨੇੜੇ, ਤੇਰਾ ਵਾਹਿਗੁਰੂ ਬਿਲਕੁਲ ਤੇਰੇ ਨੇੜੇ ਹੈ। ਕਮਲੀਏ, ਹੇ ਕਮਲੀਏ ਜੀਵ ਇਸਤਰੀਏ, ਉਹ ਕਮਲੇ ਮਨੁੱਖਾ, ਉਹ ਗਾਫਲ ਅੰਦਰ ਵੇਖ ਆਪਣੇ, ਬਾਹਰ ਕਿੱਧਰ ਲੱਭਦਾ ਫਿਰਨਾ, ਬਾਹਰ ਕਿਆ ਟੁੰਡੇ, ਬਾਹਰੋਂ ਕੀ ਖੋਜਣਾ। ਪਰ ਸਾਧ ਸੰਗਤ ਜੀ, ਉਹਨਾਂ ਚਿਰ ਬੰਦਾ ਅੰਦਰ ਨਹੀਂ ਵੇਖੇਗਾ ਜਿੰਨਾ ਚਿਰ ਮਾਨ ਨਹੀਂ ਅੱਠਦਾ। ਮਾਨ ਹੀ ਆਪਣੇ ਆਪ ਵੱਲ ਨਹੀਂ ਵੇਖਣ ਦਿੰਦਾ। ਅਸੀਂ ਸਾਰੀ ਦੁਨੀਆਂ ਨੂੰ ਇਹਨਾਂ ਅੱਖਾਂ ਨਾਲ ਵੇਖ ਲੈਂਦੇ ਹਾਂ, ਇਹਨਾਂ ਅੱਖਾਂ ਨਾਲ ਕਦੀ ਆਪਣੇ ਆਪ ਨੂੰ ਨਹੀਂ ਵੇਖਿਆ ਵੀ ਆਪਾਂ ਕੀ ਕਰੀ ਜਾਂਦੇ। ਬੜਾ ਔਖਾ ਹੈ, ਮਾਨ ਬਹੁਤ ਬਰੀਕ ਨਸ਼ਾ। ਮਾਨ ਮੁਨੀ ਮੁਨਵਰ ਗਲੇ, ਮਾਨ ਸਭ ਹੈ ਕੋ ਖਾਏ। ਆ ਛੋਟਾ ਜਿਹਾ ਹਵਾਲਾ ਇੱਕ ਇਤਿਹਾਸ ਦਾ, ਕਲਗੀਧਰ ਪਾਤਸ਼ਾਹ ਦੇ ਉਹਨਾਂ ਦੇ ਸ਼ਹੀਦੀਆਂ ਦੇ ਦਿਨ ਚੱਲਦੇ ਨੇ, ਮੈਂ ਮਾਣ ਦੀ ਗੱਲ ਕਰਦੇ ਅਤੇ ਕਈ ਵਾਰੀ ਚੰਗਿਆਈ ਕਰਕੇ ਮਾਣ ਆ ਜਾਂਦਾ। ਮਹਾਰਾਜ ਦੀ ਹਜ਼ੂਰੀ ਵਿੱਚ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਸਿੱਖ ਆਉਂਦਾ, ਦਰਬਾਰ ਸਜਿਆ, ਸਾਰੀ ਸੰਗਤ ਬੈਠੀ ਅਤੇ ਕਲਗੀਧਰ ਪਾਤਸ਼ਾਹ ਤਖ਼ਤ 'ਤੇ ਬਿਰਾਜਮਾਨ ਨੇ। ਇੱਕ ਸਿੱਖ ਬੜੀ ਦੂਰੋਂ ਆਇਆ, ਪਰ ਉਹਨੇ ਭੇਟਾ ਦੇਣ ਵਾਸਤੇ ਆਪਣੇ ਸਿਰ ਦੇ ਉੱਤੇ ਕੱਪੜੇ ਵਿੱਚ ਬੰਨ੍ਹ ਕੇ ਕੋਈ ਚੀਜ਼ ਚੁੱਕੀ ਹੋਈ। ਜਦੋਂ ਨੇੜੇ ਆਇਆ, ਆ ਕੇ ਉਹ ਜਿਹੜੀ ਵਸਤੂ ਸੀ ਰੱਖ ਦਿੱਤੀ, ਮੱਥਾ ਟੇਕਿਆ, ਅਤੇ ਸੰਗਤ ਉੱਤੋਂ ਦੀ ਮੂੰਹ ਕਰਕੇ ਵਹਿੰਦੀ ਹੈ ਵੀ ਇਹਦੇ ਵਿੱਚ ਕੀ ਹੈ। ਮਹਾਰਾਜ ਕਹਿੰਦੇ ਗੁਰੂ ਕੇ ਸਿੱਖਾ ਕਿੱਥੋਂ ਆਇਆ, ਤੇਰਾ ਨਾਂ ਕੀ ਹੈ? ਕਹਿਣ ਲੱਗਾ ਮੇਰਾ ਨਾਂ ਮਹਾਰਾਜ ਲਾਲ ਸਿੰਘ ਹੈ। ਕਹਿਣ ਲੱਗੇ ਲਾਲ ਸਿੰਘ, ਆ ਜੋ ਕੁਝ ਤੂੰ ਲਿਆਇਆ ਹੈ, ਇਹ ਕੱਪੜਾ ਖੋਲ੍ਹ ਕੇ ਵਿਖਾ, ਸੰਗਤ ਵੇਖਣਾ ਚਾਹੁੰਦੀ ਤੂੰ ਕੀ ਵੱਡਾ ਸਾਰਾ ਕੁਝ ਕੀ ਲਿਆ। ਭਾਈ ਲਾਲ ਸਿੰਘ ਨੇ ਕੱਪੜਾ ਖੋਲ੍ਹਿਆ, ਵਿੱਚੋਂ ਇੱਕ ਢਾਲ ਨਿਕਲੀ, ਢਾਲ, ਅਤੇ ਢਾਲ ਇੰਨੀ ਕੁਆਲਿਟੀ ਦੀ ਸੀ, ਉਹ ਕਿਸੇ ਜਾਨਵਰ ਦੀ ਖੱਲ ਦੀ ਸੀ। ਗੈਂਡੇ ਦੀ ਖੱਲ ਹੁੰਦੀ ਹੈ, ਬੜੀ ਹੌਲੀ ਅਤੇ ਬੜੀ ਸਖਤ। ਮਹਾਰਾਜ ਨੇ ਢਾਲ ਵੇਖੀ ਅਤੇ ਸ਼ਸਤਰਾਂ ਦੇ ਪ੍ਰੇਮੀ ਸਨ ਸਤਿਗੁਰੂ, ਕਹਿੰਦੇ ਲਿਆ ਭਾਈ ਸਿੱਖਾ ਵਿਖਾ, ਅੱਗੇ ਫੜਾ ਦਿੱਤੀ। ਹਜ਼ੂਰ ਨੇ ਫੜੀ, ਬੜੇ ਖੁਸ਼ ਹੋਏ, ਕਿਉਂਕਿ ਵਜ਼ਨ ਬਿਲਕੁਲ ਘੱਟ ਸੀ ਅਤੇ ਉਹਦੀ ਕੁਆਲਿਟੀ ਇੰਨੀ ਚੰਗੀ ਸੀ ਵੀ ਉਹਦੇ ਵਿੱਚੋਂ ਗੋਲੀ ਕੱਢਣੀ ਬੜੀ ਔਖੀ ਸੀ। ਜੇ ਉਹਦੇ 'ਤੇ ਗੋਲੀ ਚਲਾਉਂਦਾ, ਗੋਲੀ ਨਹੀਂ ਸੀ ਨਿਕਲਦੀ। ਸਤਿਗੁਰੂ ਨੇ ਬੜੇ ਪਿਆਰ ਨਾਲ ਉਹਦੇ ਉੱਤੇ ਹੱਥ ਫੇਰਿਆ। ਇਹ ਸਾਧ ਸੰਗਤ ਜੀ, ਗੁਰੂ ਅਤੇ ਸਿੱਖ ਦਾ ਪ੍ਰੇਮ ਹੈ। ਫਿਰ ਕੇ ਅੱਗੇ ਰੱਖੀਏ ਜਿੱਤ ਦਿਸ ਹੈ ਦਰਬਾਰ, ਹੋਰ ਗੁਰੂ ਭੇਟਾ ਦਾ ਭੁੱਖਾ ਨਹੀਂ, ਸੰਬੰਧ ਲੈਣ ਦੇਣ ਨਾਲ ਜੁੜਦੇ ਨੇ, ਇਹ ਪਿਆਰ ਹੈ। ਮਹਾਰਾਜ ਨੇ ਕਿਹਾ, ਕਹਿਣ ਲੱਗੇ ਲਾਲ ਸਿੰਘਾ ਤੇਰੀ ਢਾਲ ਬੜੀ ਸੋਹਣੀ। ਕਹਿਣ ਲੱਗਾ ਮਹਾਰਾਜ ਮੈਂ ਕਈ ਸਾਲ ਲਾ ਕੇ ਇਹ ਬਣਵਾਈ ਹੈ, ਮੈਂ ਸਾਰਾ ਜ਼ੋਰ ਲਾ ਦਿੱਤਾ। ਕਹਿੰਦੇ ਕਾਹਦੇ ਵਾਸਤੇ ਬਣਵਾਈ ਸੀ? ਕਹਿਣ ਲੱਗੇ ਮੇਰਾ ਗੁਰੂ ਇਹਨੂੰ ਵੇਖੇ ਅਤੇ ਇੱਕ ਵਾਰੀ ਮੇਰੇ 'ਤੇ ਨਜ਼ਰ ਭਰ ਕੇ ਵੇਖਦੇ ਅਤੇ ਮੇਰੇ ਜਨਮਾਂ ਜਨਮਾਂ ਦੇ ਬੰਧਨ ਕੱਟੇ ਜਾਣਗੇ। ਬਸ ਗੁਰੂ ਦੀ ਦ੍ਰਿਸ਼ਟੀ ਵਿੱਚ ਇਹ ਹੈ, ਆਪਣੜਾ ਸਹੁ ਨਦਰ ਕਰ ਦੇਖੈ, ਅੱਗੇ ਸ਼ਬਦ ਆਏਗਾ। ਸਿੱਖ ਕੰਮ ਕਰਦਾ ਹੀ ਕਾਹਦੇ ਵਾਸਤੇ ਵੀ ਸਾਰੀ ਉਮਰ? ਇਹ ਨਹੀਂ ਵੀ ਉਹਦੇ ਕੰਮ ਨੇ, ਉਹਦੀ ਸੇਵਾ ਨੇ, ਉਹਦੇ ਨਿਤਨੇਮ ਨੇ ਉਹਨੂੰ ਮੁਕਤੀ ਦੇ ਦੇਣੀ ਹੈ। ਉਹ ਤਾਂ ਕਰਦਾ, ਇੱਕ ਦਿਨ ਉਹ ਦਿਨ ਆ ਜਾਏ ਜਿਸ ਦਿਨ ਗੁਰੂ ਨੂੰ ਸਿੱਖ 'ਤੇ ਤਰਸ ਆ ਜਾਏ। ਤਰਸ ਪਿਆ ਮੇਰਾਮਤ ਹੋਈ। ਤਰਸ ਕਿਉਂ ਆਏਗਾ? ਜਿੱਦਣ ਸਤਿਗੁਰੂ ਵੇਖ ਲੈਂਦੇ ਵੀ ਸਿੱਖ ਨੂੰ ਕਈ ਸਾਲ ਹੋ ਗਏ ਵਿਚਾਰੇ ਨੂੰ, ਸਵੇਰੇ ਉੱਠਦਿਆਂ ਨਿਤਨੇਮ ਕਰਦਿਆਂ ਯਤਨ ਕਰਦਿਆਂ ਵੀ ਮਨ ਜੁੜ ਜਾਏ, ਅਤੇ ਮਨ ਇਹਦਾ ਜੁੜਦਾ ਨਹੀਂ, ਭਟਕਦਾ ਰਹਿੰਦਾ ਵਿਚਾਰਾ। ਜ਼ੋਰ ਲਾਈ ਜਾਂਦਾ, ਕਦੀ ਗੁਟਕਾ ਹੱਥੋਂ ਡਿੱਗ ਪੈਂਦਾ, ਕਦੀ ਨੀਂਦ ਢਾ ਲੈਂਦੀ ਹੈ, ਕਦੀ ਕੋਈ ਖਿਆਲ ਆ ਜਾਂਦਾ, ਪਰ ਇਹ ਛੱਡਦਾ ਨਹੀਂ। ਤਰਸ ਕਿਹਦੇ 'ਤੇ ਆਏਗਾ? ਤੁਸੀਂ ਕਈ ਵਾਰੀ ਵੇਖਿਆ ਹੋਵੇ ਨਾ, ਮਾਸਟਰ ਅਧਿਆਪਕ ਉਸ ਵਿਦਿਆਰਥੀ ਨੂੰ ਵੀ ਪਾਸ ਕਰ ਦਿੰਦਾ ਜਿਹਦੇ ਨੰਬਰ ਥੋੜ੍ਹੇ ਹੁੰਦੇ ਨੇ, 33 ਦੇ ਵਿੱਚੋਂ ਉਹਨੂੰ 27 ਆਉਣ ਤਾਂ ਵੀ ਕੋਲੋਂ ਲਾ ਦਿੰਦਾ 6, ਅਤੇ ਕਿਸੇ ਨੂੰ 33 ਵਿੱਚੋਂ 32 ਆ ਜਾਣ ਉਹਨੂੰ 1 ਨਹੀਂ ਲਾ ਕੇ ਦਿੰਦਾ, ਕਹਿੰਦੇ ਤੂੰ ਫੇਲ ਹੈ। ਕੀ ਮਤਲਬ? ਉਹਦਾ 1 ਘੱਟ ਸੀ ਉਹਨੂੰ ਫੇਲ ਕਰ ਦਿੱਤਾ, ਦੂਜੇ ਦੇ 6 ਘੱਟ ਸਨ ਉਹਨੂੰ ਪਾਸ ਕਰ ਦਿੱਤਾ, ਅਤੇ ਜਿਹਦਾ 1 ਘੱਟ ਸੀ ਉਹਦੇ ਮਾਤਾ ਪਿਤਾ ਨੇ ਆ ਕੇ ਪੁੱਛਿਆ ਤੁਸੀਂ ਅਨਿਆਹ ਕੀਤਾ ਹੈ, ਸਾਡੇ ਪੁੱਤਰ ਦੇ 1 ਘੱਟ ਉਹਨੂੰ ਫੇਲ, ਉਹਦੇ 6 ਘੱਟ ਨੇ ਉਹਨੂੰ ਪਾਸ ਕਰ ਦਿੱਤਾ। ਤਾਂ ਉਹ ਕਹੇਗਾ ਅੱਜ ਦੇ 6 ਘੱਟ ਨੇ ਨਾ, ਭਾਵੇਂ ਇਹਦੇ 6 ਘੱਟ ਨੇ ਪਰ ਇਹਨੇ ਕਦੀ ਕਲਾਸ ਮਿਸ ਨਹੀਂ ਕੀਤੀ, ਹਾਜ਼ਰ ਹੁੰਦਾ ਰਿਹਾ, ਜ਼ੋਰ 'ਤੇ ਲਾਉਂਦਾ ਰਿਹਾ। ਅਤੇ ਆ ਤੁਹਾਡਾ ਜਿਹੜਾ ਬਰਖੁਰਦਾਰ ਹੈ, ਇਹ ਤਾਂ ਕੰਧੇ ਹੀ ਟੱਪਦਾ ਰਿਹਾ ਸਾਰਾ ਸਾਲ, ਕਲਾਸ ਦੇ ਗੈਰ ਹਾਜ਼ਰ ਰਿਹਾ, ਇਸ ਲਈ ਮੈਂ ਨਹੀਂ ਇਹਨੂੰ ਪਾਸ ਕਰਨਾ। ਗੁਰੂ ਸਿੱਖ ਨੂੰ ਵਹਿੰਦਾ, ਭਾਵੇਂ ਇਹਦੇ ਅੰਦਰ ਗੁਣ ਅਜੇ ਪੈਦਾ ਨਹੀਂ ਹੋਏ, ਪਰ ਸਿੱਖ ਨੇ ਡਿੱਗਦਿਆਂ ਢੱਠਦਿਆਂ ਗੈਰ ਹਾਜ਼ਰੀ ਨਹੀਂ ਹੋਣ ਦਿੱਤੀ ਨਿਤਨੇਮ ਦੀ, ਜਿਵੇਂ ਮਰਜ਼ੀ ਕੀਤਾ ਕਰਦਾ ਰਿਹਾ। ਅਤੇ ਗੁਰੂ ਨੂੰ ਆ ਗਿਆ ਤਰਸ, ਅਤੇ ਤਰਸ ਵਿੱਚ ਗੁਰੂ ਨੇ ਇੱਕ ਵਾਰੀ ਨਜ਼ਰ ਭਰ ਕੇ ਵੇਖਿਆ ਅਤੇ ਬੇੜੇ ਪਾਰ ਕਰ ਦਿੱਤੇ, ਤਰਸ ਪਿਆ, ਮੇਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਇਹ ਪੜ੍ਹੀਏ ਇੱਕ ਵਾਰੀ ਸਾਰੇ ਪਿਆਰ ਦੇ ਨਾਲ, ਤਰਸ ਪਿਆ ਮੇਰਾਮਤ ਹੋਈ, ਤਰਸ ਪਿਆ ਮੇਰਾਮਤ ਹੋਈ, ਤਰਸ ਪਿਆ
ਮੇਰਾਮਤ ਹੋਈ,
ਤਰਸ ਪਿਆ ਮੇਰਾਮਤ ਹੋਈ, ਤਰਸ ਪਿਆ ਮੇਰਾਮਤ ਹੋਈ,
ਤਰਸ ਪਿਆ ਮੇਰਾਮਤ ਹੋਈ,
ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ,
ਸਤਿਗੁਰ ਸੱਜਣ ਮਿਲਿਆ,
ਨਾਨਕ ਨਾਮ ਮਿਲੇ ਤਾਂ ਜੀਵਾਂ, ਨਾਨਕ ਨਾਮ ਮਿਲੇ ਤਾਂ ਜੀਵਾਂ,
ਨਾਨਕ ਨਾਮ ਮਿਲੇ ਤਾਂ ਜੀਵਾਂ,
ਨਾਨਕ ਨਾਮ ਮਿਲੇ ਤਾਂ ਜੀਵਾਂ, ਨਾਨਕ ਨਾਮ ਮਿਲੇ ਤਾਂ ਜੀਵਾਂ,
ਨਾਨਕ ਨਾਮ ਮਿਲੇ ਤਾਂ ਜੀਵਾਂ,
ਤਨ ਮਨ ਥੀਵੇ ਹਰਿਆ, ਤਨ ਮਨ ਥੀਵੇ ਹਰਿਆ,
ਤਨ ਮਨ ਥੀਵੇ ਹਰਿਆ, ਤਨ ਮਨ ਥੀਵੇ ਹਰਿਆ,
ਤਰਸ ਪਿਆ ਮੇਰਾਮਤ ਹੋਈ, ਤਰਸ ਪਿਆ ਮੇਰਾਮਤ ਹੋਈ,
ਤਰਸ ਪਿਆ ਮੇਰਾਮਤ ਹੋਈ, ਹਰਸ ਪਿਆ ਮੇਰਾਮਤ ਹੋਈ।
ਅੱਜ ਦੇ ਸ਼ਬਦ ਵਿੱਚ ਇਹ ਸਿਧਾਂਤ ਹੀ ਦਿੱਤਾ ਗਿਆ ਹੈ, ਕਰਮ ਕਰ, ਨਿਤਨੇਮ ਕਰ, ਸੇਵਾ ਕਰ। ਇਹ ਨਾ ਸੋਚ ਲੈ ਵੀ ਜ਼ੋਰ ਲਾ ਕੇ ਗੁਰੂ ਨੂੰ ਮਨਾ ਲੈਣਾ, ਹੁਕਮ ਵਿੱਚ ਕਰ, ਪ੍ਰੇਮ ਵਿੱਚ ਕਰ, ਹੱਠ ਵਿੱਚ ਨਾ ਕਰੀਂ। ਜੇ ਤੂੰ ਹੱਠ ਵਿੱਚ ਕੀਤਾ ਤਾਂ ਗੁਰੂ ਨੂੰ ਕਹਿਣਾ, ਗੁਰੂ ਨੇ ਕਹਿਣਾ ਜਾ ਕਰਦਾ ਰਹੋ ਭਾਵੇਂ ਕਿੰਨਾ ਕਰੀ ਜਾ, ਤੂੰ ਤੇ ਜ਼ੋਰ ਲਾ ਕੇ ਮੈਨੂੰ ਮੁੱਲ ਖਰੀਦਣਾ ਚਾਹੁੰਦਾ। ਉਹ ਪਿਆਰ ਨਾਲ ਵਸ ਵਿੱਚ ਆਉਂਦਾ, ਕਿਸੇ ਕਰਮ ਨਾਲ ਨਹੀਂ ਆਉਂਦਾ। ਹਾਂ, ਕਰਮ ਕਰਨਾ ਪਿਆਰ ਨਾਲ ਕਰਨਾ। ਲਾਲ ਸਿੰਘ ਨੇ ਜਦੋਂ ਢਾਲ ਵਿਖਾਈ ਨਾ, ਮਹਾਰਾਜ ਬੜੇ ਖੁਸ਼ ਹੋਏ, ਕਹਿੰਦੇ ਲਾਲ ਸਿਆਹ ਦੀ ਕੋਈ ਖੂਬੀ ਦੱਸ। ਕਹਿੰਦੇ ਮਹਾਰਾਜ, ਇਹਦੇ ਵਿੱਚੋਂ ਕੋਈ ਵੀ ਗੋਲੀ ਨਹੀਂ ਪਾਰ ਕਰ ਸਕਦਾ, ਕੋਈ ਵੀ। ਹੁਣ ਪ੍ਰੀਖਿਆ ਆ ਗਈ, ਹੁਣ ਪ੍ਰੀਖਿਆ ਲੱਗਣ ਲੱਗੀ ਏ। ਸਤਿਗੁਰੂ ਨੇ ਅਗਲਾ ਬਚਨ ਕੀਤਾ ਪਰਖਣ ਵਾਸਤੇ, ਕਹਿਣ ਲੱਗੇ ਲਾਲ ਸਿੰਘਾ, ਇਹਦੇ ਵਿੱਚੋਂ ਕੋਈ ਨਹੀਂ ਗੋਲੀ ਕੱਢ ਸਕਦਾ। ਕਹਿੰਦੇ ਕੋਈ ਨਹੀਂ ਕੱਢ ਸਕਦਾ। ਕਹਿੰਦੇ ਜੇ ਅਸੀਂ ਚਲਾਈਏ, ਕਸਵੱਟੀ ਲੱਗ ਗਈ। ਇਹਨੂੰ ਕਹਿੰਦੇ ਨੇ ਜਿਹੜਾ ਗਿਆਨ ਗੁਰੀਆਂ ਦੁਨੀਆਂ 'ਤੇ ਲਾਗੂ ਹੁੰਦਾ ਹੈ, ਉਹ ਗੁਰੂ 'ਤੇ ਲਾਗੂ ਨਹੀਂ ਕਰਨਾ ਚਾਹੀਦਾ। ਇਹ ਦੁਨੀਆਂ 'ਤੇ ਲਾਗੂ ਹੁੰਦਾ ਸੀ ਕਿ ਗੋਲੀ ਕੋਈ ਨਹੀਂ ਕੱਢ ਸਕਦਾ ਇਹਦੇ ਵਿੱਚੋਂ। ਮਹਾਰਾਜ ਕਹਿੰਦੇ ਲਾਲ ਸਿੰਘਾ, ਜੇ ਅਸੀਂ ਚਲਾਈਏ, ਤੇ ਹੰਕਾਰ ਬੋਲ ਪਿਆ ਅੰਦਰੋਂ, ਕਹਿਣ ਲੱਗੇ ਭਾਵੇਂ ਤੁਸੀਂ ਵੀ ਚਲਾਓ, ਫਿਰ ਵੀ ਨਹੀਂ ਨਿਕਲਦੀ ਗੋਲੀ ਇਹਦੇ ਵਿੱਚ। ਟੁੱਟ ਗਿਆ ਸੰਬੰਧ, ਮਾਣ ਆ ਗਿਆ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਸਾਹਿਬ ਨੇ ਕਿਹਾ ਲਾਲ ਸਿੰਘਾ ਬੜੀ ਦੂਰੋਂ ਤੁਰ ਕੇ ਆਇਆ, ਬੜੇ ਪ੍ਰੇਮ ਨਾਲ ਤੁਰ ਕੇ ਆਇਆ, ਮੈਂ ਤੇਰੇ ਅੰਦਰੋਂ ਹਉਮੈ ਦਾ ਬੂਟਾ ਪੱਟ ਕੇ ਘੱਲਣਾ, ਇਸ ਤਰ੍ਹਾਂ ਨਹੀਂ ਤੈਨੂੰ ਮੋੜਨਾ। ਕਹਿਣ ਲੱਗੇ ਚੰਗਾ ਲਾਲ ਸਿੰਘ ਜਾ, ਹੁਣ ਰਾਤ ਪੈਣ ਵਾਲੀ, ਆਰਾਮ ਕਰ, ਲੰਗਰ ਛਕ, ਸਵੇਰ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪਣੀ ਢਾਲ ਲੈ ਆਵੀਂ, ਬੰਦੂਕ ਸਾਡੀ ਹੋਵੇਗੀ ਤੇ ਢਾਲ ਤੇਰੀ ਹੋਵੇਗੀ, ਵੇਖਾਂਗੇ ਭਲਾ ਕਿਵੇਂ ਨਹੀਂ ਗੋਲੀ ਨਿਕਲਦੀ ਵਿੱਚ। ਪੈਰਾਂ ਥੱਲਿਓਂ ਜ਼ਮੀਨ ਨਿਕਲ ਗਏ, ਗੁਰੂ ਨੂੰ ਚੈਲੰਜ ਕਰ ਦਿੱਤਾ। ਅੱਜ ਵੀ ਬੜੇ ਵਿਦਵਾਨਾਂ ਨੇ ਗੁਰੂ ਨੂੰ ਚੈਲੰਜ ਕੀਤਾ, ਪਰ ਇਹ ਧਿਆਨ ਰੱਖਣਾ, ਗੁਰੂ ਨੂੰ ਕੋਈ 100 ਸਾਲ ਪਰਖ ਲੈ, ਗੁਰੂ ਤਰਸ ਵਾਲਾ, ਮਿਹਰ ਵਾਲਾ। ਗੁਰੂ ਨੇ ਜਿੱਦਣ ਇੱਕ ਪਲ ਲਈ ਪਰਖ ਲਿਆ ਨਾ, ਪੈਰ ਨਹੀਂ ਲੱਗਣੇ ਜ਼ਮੀਨ ਦੇ ਕਿਸੇ। ਗੁਰੂ ਤੇ ਕਹਿੰਦਾ ਚਲੋ ਬੱਚੇ ਨੇ, ਸਮਝ ਜਾਣਗੇ, ਸਮਝ ਜਾਣਗੇ, ਸਮਝ ਜਾਣਗੇ। ਜੇ ਨਾ ਹੀ ਸਮਝੇ, ਫਿਰ ਸਾਧ ਸੰਗਤ ਜੀ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਸਮਝਾ ਦੇਣਾ। ਫਿਰ ਗੁਰੂ ਨੇ ਮਹਾਰਾਜ ਕਹਿੰਦੇ ਸਵੇਰੇ ਲੈ ਕੇ ਚਲਾ ਗਿਆ, ਕਮਰਾ ਮਿਲ ਗਿਆ, ਪਰ ਜਾਂਦਿਆਂ ਸਾਰ ਹੋਸ਼ ਆ ਗਈ। ਉਹ ਗੁਰੂ ਨਾਲ ਤੂੰ ਚੈਲੰਜ ਕਰ ਦਿੱਤਾ, ਕਿਵੇਂ ਰੋਕੇਗਾ ਗੋਲੀ? ਨਾ ਪ੍ਰਸ਼ਾਦਾ ਛਕਿਆ ਗਿਆ, ਨਾ ਨੀਂਦ ਆਉਂਦੀ, ਇਹ ਤੁਰਿਆ ਫਿਰਦਾ। ਉਸ ਚਿੰਤਾ ਨੇ ਹੀ ਹੰਕਾਰ ਨੂੰ ਤੋੜ ਦਿੱਤਾ ਅੰਦਰੋਂ। ਇਹ ਗੁਰੂ ਦੀ ਕਲਾ ਸੀ। ਰਾਤ ਚੈਨ ਨਹੀਂ ਆਇਆ, ਭਟਕਦਾ ਫਿਰਦਾ। 12:00-1 ਵਜ ਗਿਆ, 12:00-1 ਵਜੇ ਕੋਈ ਗੁਰਮੁਖ ਉੱਠਿਆ, ਉਹਨੇ ਵੇਖਿਆ ਤੇ ਉਹੀ ਲੱਗਦਾ ਜਿਹੜਾ ਗੁਰੂ ਅੱਗੇ ਆਕੜਦਾ ਸੀ ਸ਼ਾਮੀ। ਪੁੱਛਿਆ ਉਹ ਲਾਲ ਸਿੰਘਾ ਸੁੱਤਾ ਨਹੀਂ? ਕਹਿਣ ਲੱਗਾ ਸੌਣਾ ਕੀ, ਇਹ ਗੁਰੂ ਗੋਬਿੰਦ ਸਿੰਘ ਨਾਲ ਪੰਗਾ ਲੈ ਲਿਆ, ਸਵੇਰੇ ਕੀ ਬਣੇਗਾ, ਚਿੰਤਾ ਬਹੁਤ ਹੈ। ਤੇ ਸਿੱਖ ਗੁਰੂ ਦਾ ਭੇਤ ਜਾਣਦਾ, ਸਿੱਖ ਗੁਰੂ ਤੋਂ ਛਡਾ ਸਕਦਾ। ਗੁਰੂ ਸਿੱਖ ਦਾ ਬੰਨਿਆ ਗੁਰੂ ਨੇ ਜੇ ਛਡਾ ਸਕਦਾ, ਗੁਰੂ ਬੰਨਦਾ ਤੇ ਸਿੱਖ ਛਡਾ ਸਕਦਾ। ਸੰਬੰਧ ਬੜੇ ਪਿਆਰ ਵਾਲਾ, ਬਹੁਤ ਪਿਆਰ ਵਾਲਾ। ਤਰਸ ਆ ਗਿਆ ਉਸ ਸਿੱਖ ਨੂੰ, ਕਹਿਣ ਲੱਗੇ ਲਾਲ ਸਿੰਘਾ ਇਧਰ ਆ, ਬਾਂਹ ਫੜੀ। ਕਹਿੰਦੇ ਹੁਣ ਤੂੰ ਬੜੀ ਦੂਰੋਂ ਆਇਆ, ਉਹ ਵੀ ਗੁਰੂ ਹੀ ਵਰਤਿਆ ਸੀ ਉਹਦੇ ਵਿੱਚ ਵੀ, ਤੂੰ ਬੜੀ ਦੂਰੋਂ ਆਇਆ, ਮੈਨੂੰ ਤੇਰਾ ਦੁੱਖ ਵੇਖ ਕੇ ਅੰਦਰ ਦਇਆ ਆ ਗਈ। ਕਹਿੰਦੇ ਕੀ ਕਰਾਂ? ਕਹਿੰਦੇ ਇਸ ਤਰ੍ਹਾਂ ਕਰ, ਸਵੇਰੇ ਤਿਆਰ ਹੋ ਕੇ ਇਸ਼ਨਾਨ ਕਰਕੇ ਨਾ, ਪਾਠ ਕਰਕੇ ਅਰਦਾਸ ਕਰੀ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ, ਤੇ ਫਿਰ ਕਹੀਂ ਸੱਚੇ ਪਾਤਸ਼ਾਹ 9ਵੀਂ ਤੁਸੀਂ ਹੋ ਤੇ 10ਵਾਂ ਵੀ ਤੂੰ ਵੀ ਹੈ, ਤੇ ਇੱਜ਼ਤ ਰੱਖਣ ਵਾਲਾ ਵੀ ਤੂੰ ਵੀ ਹੈ, ਪਰਦਾ ਢੱਕਣ ਵਾਲਾ ਵੀ ਤੂੰ ਹੀ ਹੈ। ਕਿਰਪਾ ਕਰੀ, ਮੈਂ ਕਹਿ ਬੈਠਾ ਤੈਨੂੰ, ਹੁਣ ਮੇਰੀ ਇੱਜ਼ਤ ਬਚਾ ਲੈ। ਇਹ ਕਹਿ ਕੇ ਢਾਲ ਲੈ ਕੇ ਤਰ ਚਲਾ ਗਿਆ। ਅੱਗੇ ਕਲਗੀਆਂ ਵਾਲੇ ਨੇ ਜਿਹੜੀ ਗਨ ਸੀ, ਬੰਦੂਕ ਸੀ, ਤੋੜਾ ਤਿਖਾ ਕੇ ਰੱਖੀ ਸੀ, ਤੇ ਜੋਸ਼ ਵਿੱਚ ਆ ਕੇ ਕਿਹਾ, ਕਹਿੰਦੇ ਲਾਲ ਸਿੰਘਾ ਕਰ ਸਾਹਮਣੇ ਢਾਲ, ਵੇਖ ਲਈਏ ਤੇਰੀ ਢਾਲ ਵਿੱਚ ਕਿੰਨੀ ਕੁ ਜਿੰਦੇ। ਇਹਨੇ ਅਰਦਾਸ ਕੀਤੀ ਸੀ, ਜਦੋਂ ਢਾਲ ਸਾਹਮਣੇ ਕੀਤੀ ਤੇ ਮਹਾਰਾਜ ਨੇ ਨਿਸ਼ਾਨਾ ਲਿਆ ਨਾ, ਸੰਗਤ ਬਹੁਤ ਵਹਿੰਦੀ ਸੀ। 1 ਵਾਰੀ ਸਿੱਧਾ ਮੂੰਹ ਕੀਤਾ, 2 ਵਾਰੀ, 3ਵਾਰੀ ਮਹਾਰਾਜ ਨੇ ਬੰਦੂਕ ਸਾਈਡ ਤੇ ਰੱਖ ਦਿੱਤੀ। ਸਿੱਖ ਕਹਿੰਦੇ ਮਹਾਰਾਜ ਕੀ ਗੱਲ, ਚਲਾਓ ਗੋਲੀ। ਸਾਹਿਬ ਕਹਿੰਦੇ ਸਿੱਖੋ, ਗੋਲੀ ਕਿਵੇਂ ਚਲਾਵਾਂ, ਢਾਲ ਤੇ 9 ਪਾਤਸ਼ਾਹ ਨੇ ਹੱਥ ਰੱਖੇ ਹੋਏ ਨੇ। ਅਰਦਾਸ ਕਰਕੇ ਆਇਆ ਸੀ। ਹੁਣ ਇੱਥੇ ਕਈਆਂ ਨੂੰ ਸ਼ੰਕਾ ਪਏਗਾ ਵੀ ਫਿਰ ਉੱਧਰ ਹੱਥ ਰੱਖੇ ਨੇ ਤੇ ਇੱਧਰ ਚਲਾਉਣ ਵਾਲਾ ਵੀ ਉਹ ਸੀ। ਸਾਧ ਸੰਗਤ ਜੀ, ਇਹਨੂੰ ਤੇ ਗੁਰੂ ਕਹਿੰਦੇ ਨੇ, ਜਿਹਦਾ ਇੱਕ ਹੱਥ ਦੂਜੇ ਪਾਸੇ ਹੁੰਦਾ ਤੇ ਇੱਕ ਦੂਜੇ ਪਾਸੇ, ਸਿੱਖ ਨੂੰ ਚੋਟ ਵੀ ਲਾਉਂਦਾ ਤੇ ਸਿੱਖ ਨੂੰ ਬਚਾਉਂਦਾ ਵੀ ਹੈ। ਇਹ ਗੁਰੂ ਦਾ ਸੁਭਾਅ, ਆਪਾਂ ਤੇ ਇਕੱਲੀ ਚੋਟ ਲਾਉਂਦੇ ਹਾਂ ਨਾ। ਆ ਕੇ ਚਰਨਾਂ ਤੇ ਡਿੱਗ ਪਿਆ ਤੇ ਹੰਕਾਰ ਵੀ ਟੁੱਟ ਗਿਆ, ਮਹਾਰਾਜ ਮੈਂ ਗਲਤੀ ਕਰ ਲਈ ਸੀ, ਢਾਲ ਤੁਹਾਡੇ ਅੱਗੇ ਕੀ ਹੈ, ਤੁਸੀਂ ਤੇ ਚਾਹੋ ਤੇ ਇਸ ਜ਼ਮੀਨ ਦੇ 2 ਟੁਕੜੇ ਹੱਥ ਵਿੱਚ ਫੜ ਕੇ ਕਰ ਦਿਓ, ਪਰ ਮੈਂ ਤੁਹਾਨੂੰ ਇੱਕ ਆਮ ਬੰਦਾ ਸਮਝ ਲਿਆ ਸੀ। ਇਹ ਕਦੋਂ ਹੁੰਦਾ? ਜਦੋਂ ਅਸੀਂ ਮਾਣ ਕਰਨੇ ਆ, ਚੰਗਿਆਈ ਦਾ ਮਾਣ ਬਹੁਤ ਵੱਡਾ ਹੈ। ਸਾਹਿਬ ਨੇ ਕਿਹਾ ਲਾਲ ਸਿੰਘਾ ਤੂੰ ਮੇਰੇ ਦਰ ਤੇ ਆਇਆ ਸਾਂ, ਮੇਰਾ ਫਰਜ਼ ਬਣਦਾ ਸੀ ਹਉਮੈ ਦਾ ਬੂਟਾ ਪੱਟਣਾ, ਇਸ ਕਰਕੇ ਸਾਹਿਬ ਨੇ ਕਿਹਾ ਅੱਜ ਬਚਨ ਕੀਤੇ ਨੇ ਕਿ ਰੱਬ ਬਿਲਕੁਲ ਤੇਰੇ ਨੇੜੇ ਹੈ, 100 ਨੇੜੇ ਧੰਨ ਕਮਲੀਏ, ਬਾਹਰ ਕਿਆ ਟੁੰਡੇ, ਉਹ ਤੇਰੇ ਅੰਦਰ ਏ ਪਰ ਸਿਰ ਝੁਕਾ ਕੇ ਵੇਖ
ਪੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸੀਗਾਰੋ
ਪੁੱਛਿਆ ਜੀ ਕਿਵੇਂ ਦਿਸੇਗਾ ਕਹਿੰਦੇ ਗੁਰੂ ਦੇ ਅਦਬ ਦੀਆਂ ਦਾ ਸੁਰਮਾ ਪਾ ਆਪਣੀ ਅੱਖਾਂ ਵਿੱਚ ਅਦਬ ਦਾ ਮਤਲਬ ਗੁਰੂ ਨੂੰ 24 ਘੰਟੇ ਨਾਲ ਸਮਝਿਆ ਕਰ ਗੁਰੂ ਤੋਂ ਡਰਿਆ ਕਰ ਗੁਰੂ ਨੂੰ ਮਨੁੱਖ ਨਾ ਸਮਝਿਆ ਕਰ ਉਹਨੂੰ ਰੱਬ ਸਮਝਿਆ ਕਰ ਭੈ ਕੀਆਂ ਦੇ ਸਲਾਈਆਂ ਨੈਣੀ ਅੱਖਾਂ ਵਿੱਚ ਗੁਰੂ ਦੇ ਭੈ ਦਾ ਸੁਰਮਾ ਪਾ ਭਾਵ ਕਾ ਕਰ ਸ਼ਿੰਗਾਰੋ ਭਾਵ ਦਾ ਅਰਥ ਹੈ ਪ੍ਰੇਮ ਦਾ ਸ਼ਿੰਗਾਰ ਕਰੋ ਜੀ
ਤਾਂ ਸੁਹਾਗਨ ਜਾਣੀਐ ਲਾਗੀ ਜਾਂ ਸਾਹੁ ਧਰੇ ਪਿਆਰੋ
ਅਸਲ ਵਿੱਚ ਉਹ ਧਾਰਮਿਕ ਜੀਵ ਹੈ ਉਹ ਸੁਹਾਗਣ ਆਪਣੇ ਆਪ ਨੂੰ ਸਮਝੇ ਜਿਹਨੂੰ ਵੇਖ ਕੇ ਜਿਹਦਾ ਜੀਵਨ ਵੇਖ ਕੇ ਵਾਹਿਗੁਰੂ ਉਹਨੂੰ ਪ੍ਰੇਮ ਕਰੇ ਇੱਕ ਤੇ ਆਪਾਂ ਕਰਨੇ ਉਹਨਾਂ ਨੂੰ ਪ੍ਰੇਮ ਜਿਹਦਾ ਜੀਵਨ ਵੇਖ ਕੇ ਅਕਾਲ ਪੁਰਖ ਸੌ ਉਹਨੂੰ ਪਿਆਰ ਕਰੇ
ਯਾਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਭਾਵੈ
ਮਹਾਰਾਜ ਨੇ ਇੱਥੇ ਇੱਕ ਬੜਾ ਉਦਾਹਰਣ ਦਿੱਤਾ ਧਿਆਨ ਦੇਣਾ ਉਹ ਕਹਿੰਦੇ ਨੇ ਕਿਸੇ ਛੋਟੀ ਬੱਚੀ ਦਾ ਪਹਿਲਾਂ ਬਾਲ ਵਿਆਹ ਹੁੰਦੇ ਸੀ 8 ਸਾਲ ਦੀ ਉਮਰ ਵਿੱਚ 10 ਸਾਲ ਦੇ ਵਿੱਚ ਵਿਆਹ ਦਿੱਤਾ ਕਹਿੰਦੇ ਜੇ ਕਿਸੇ ਬੱਚੀ ਦਾ ਵਿਆਹ ਕਰਦੇ ਉਦਾਹਰਨ ਦਿੱਤੀ ਹੈ ਕਿਆ ਕਰੇ ਉਹ ਸਹੁਰੇ ਘਰ ਜਾ ਕੇ ਵਿਚਾਰੀ ਕੀ ਕਰੇਗੀ ਨਾ ਉਹਨੂੰ ਰੋਟੀ ਪਕਾਉਣ ਦੀ ਜਾਂਚ ਨਾ ਉਹਨੂੰ ਪਤੀ ਦੀ ਸੇਵਾ ਦੀ ਜਾਂਚ ਇਸ਼ਾਰਾ ਕਰ ਰਹੇ ਨੇ ਮਹਾਰਾਜ ਵੀ ਉਹਦੇ ਅੰਦਰ ਅਜੇ ਜਵਾਨੀ ਆਈ ਨਹੀਂ ਵਿਆਹੀ ਗਈ ਇਸ ਤਰ੍ਹਾਂ ਮਹਾਰਾਜ ਕਹਿੰਦੇ ਤੂੰ ਸਿੱਖ ਤੇ ਬਣ ਗਿਆ ਤੇਰੇ ਵਿੱਚ ਸਿੱਖੀ ਵਾਲੀ ਜਵਾਨੀ ਨਹੀਂ ਆਈ ਅਜੇ ਸਿਰ ਵਾਰਨ ਦੀ ਅਜੇ ਤੇਰੇ ਵਿੱਚ ਤਾਕਤ ਨਹੀਂ ਆਈ ਉਹ ਕੀ ਕਰੇਗੀ ਵਿਚਾਰੀ ਇਆਣੀ ਬਾਲੀ ਉਹ ਕਿਵੇਂ ਖੁਸ਼ ਕਰ ਸਕਦੀ ਹੈ ਪਤੀ ਨੂੰ
ਸਾ ਧਨ ਕੰਤ ਨਾ ਭਾਵੈ
ਕਹਿਣ ਲੱਗੇ ਉਹ ਧਨ ਉਹ ਇਸਤਰੀ ਕੰਤ ਨਾ ਭਾਵੈ ਪਤੀ ਦੇ ਕੰਮ ਦੀ ਨਹੀਂ ਕਿਉਂਕਿ ਉਹਦੇ ਜੀਵਨ ਤੇ ਉਹਦੇ ਸਰੀਰ ਤੇ ਅਜੇ ਜਵਾਨੀ ਨਹੀਂ ਆਈ ਹੁਣ ਇਹਦੇ ਅਰਥ ਕੀ ਕਰੋਗੇ ਜਿਹੜੇ ਦਸਮ ਪਾਤਸ਼ਾਹ ਦੀ ਬਾਣੀ ਨੂੰ ਅਸ਼ਲੀਲ ਕਹਿੰਦੇ ਨੇ ਇਹਦੇ ਅਰਥ ਕਿਵੇਂ ਕਰੋਗੇ ਕਿਵੇਂ ਸੁਣਾਓਗੇ ਇਹਦੇ ਅਰਥ ਸਿੱਧੇ ਸਰੀਰਕ ਨੇ ਕਿ ਉਹਦੇ ਉੱਤੇ ਸਰੀਰਕ ਜਵਾਨੀ ਨਹੀਂ ਆਈ ਪਤੀ ਉਹਨੂੰ ਕਿਵੇਂ ਚੰਗਾ ਸਮਝੇ ਸਾ ਧਨ ਕੰਤ ਨਾ ਭਾਵੈ ਇਸ ਤਰ੍ਹਾਂ ਜਿਸ ਜੀਵ ਦੇ ਅੰਦਰ ਬੰਦਗੀ ਕਰਕੇ ਸੇਵਾ ਕਰਕੇ ਅੰਦਰ ਜਵਾਨੀ ਨਹੀਂ ਆਈ ਪਰਮਾਤਮਾ ਉਹਨੂੰ ਵੇਖ ਕੇ ਖੁਸ਼ ਕਿਵੇਂ ਹੋਵੇ
ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੈ
ਉਹਦੇ ਸਰੀਰ ਤੇ ਜਵਾਨੀ ਤੇ ਹੈ ਨਹੀਂ ਤੇ ਗੱਲਾਂ ਭਾਵੇਂ ਕਿੰਨੀਆਂ ਕਰੀ ਜਾਏ ਕਰਨ ਪਲਾਹ ਤਰਲੇ ਲੈਣੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਪਤੀ ਨੂੰ ਖੁਸ਼ ਕਰਨ ਦਾ ਯਤਨ ਕਰਨਾ ਪਰ ਉਹ ਮੈਲ ਨਹੀਂ ਪਾ ਸਕਦੀ ਉਹ ਯੋਗ ਨਹੀਂ ਹੈ ਅਜੇ ਵਰ ਦੇ ਇਸੇ ਤਰ੍ਹਾਂ ਜਿਹੜਾ ਮਨੁੱਖ ਧਾਰਮਿਕ ਜੀਵਨ ਵਿੱਚ ਉੱਚਾ ਨਹੀਂ ਹੋਇਆ ਉਹਦੇ ਅੰਦਰ ਗੁਣ ਪੈਦਾ ਨਹੀਂ ਹੋਏ ਉਹ ਭਾਵੇਂ ਮੂੰਹੋਂ ਕਿੰਨਾ ਮਿੱਠਾ ਬੋਲੀ ਜਾਏ ਉਹ ਵਾਹਿਗੁਰੂ ਨੂੰ ਚੰਗਾ ਨਹੀਂ ਲੱਗਦਾ ਉਹਨੇ ਅੰਦਰ ਕਮਾਈ ਨਹੀਂ ਕੀਤੀ ਕਿਵੇਂ ਉਹ ਚੰਗਾ ਲੱਗ ਸਕਦਾ ਹੈ
ਬਿਨ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ
ਬਿਨਾਂ ਕਿਸੇ ਮੰਗ ਤੋਂ ਧਾਰਮਿਕ ਕਰਮ ਕਰਨ ਤੋਂ ਬਿਨਾਂ ਕੁਝ ਨਹੀਂ ਮਿਲ ਸਕਦਾ ਕਰਮ ਦੋ ਤਰ੍ਹਾਂ ਦੇ ਨੇ ਸਕਾਮ ਤੇ ਨਿਸ਼ਕਾਮ ਨਿਸ਼ਕਾਮ ਕਰਮ ਕਰਨ ਤੋਂ ਬਿਨਾਂ ਵਾਹਿਗੁਰੂ ਦੇ ਦਰ ਤੇ ਢੋਈ ਨਹੀਂ ਮਿਲਦੀ ਇੱਥੇ ਕਰਮ ਦੇ ਅਰਥ ਬਖਸ਼ਿਸ਼ ਵੀ ਕੀਤੇ ਨੇ ਪਰ ਇਹ ਕਰਮਾਂ ਸ਼ਬਦ ਬਹੁ ਵਚਨ ਨੇ ਜ਼ਿਆਦਾ ਨੇ ਬਖਸ਼ਿਸ਼ ਇੱਕੋ ਹੀ ਹੁੰਦੀ ਹੈ ਇਸ ਕਰਕੇ ਨਿਸ਼ਕਾਮ ਕਰਨ ਤੋਂ ਬਿਨਾਂ ਜੇ ਮਨੁੱਖ ਨਿਸ਼ਕਾਮ ਹੋ ਕੇ ਪ੍ਰੇਮ ਦੇ ਅੰਦਰ ਕਰਮ ਨਹੀਂ ਕਰਦਾ ਤੇ ਉਹ ਕਿਵੇਂ ਜੇ ਬਹੁ ਤੇਰਾ ਧਾਵ ਹੈ ਭਾਵੇਂ ਕਿੰਨਾ ਭੱਜਾ ਫਿਰੇ ਰੱਬ ਨੂੰ ਖੁਸ਼ ਕਰਨ ਵਾਸਤੇ ਅੰਦਰ ਥਾਂ ਹੀ ਨਹੀਂ ਬਣੀ ਅਜੇ ਭਾਂਡਾ ਹੀ ਨਹੀਂ ਬਣਿਆ ਆਪਾਂ ਲੰਗਰ ਛਕਨੇ ਹਾਂ ਤੇ ਵਰਤਾਉਣ ਵਾਲੇ ਨੂੰ ਕਹੀਏ ਜੀ ਮੇਰੇ ਭਾਂਡੇ ਵਿੱਚ 10 ਕਿਲੋ ਸਬਜ਼ੀ ਪਾ ਦੇ ਉਹ ਕਹੇਗਾ ਪਾਵਾਂ ਕਿੱਥੇ ਭਾਂਡਾ ਤੇਰਾ ਪਾਈਆ ਦਾ ਬਾਕੀ ਡੁੱਲਣੀ ਇਸ ਤਰ੍ਹਾਂ ਅਸੀਂ ਮੰਗਦੇ ਜ਼ਿਆਦਾ ਭਾਂਡਾ ਛੋਟਾ ਹੁੰਦਾ ਜਿੰਨਾ ਮਰਜ਼ੀ ਭੱਜੇ ਜਿੰਨਾ ਚਿਰ ਅੰਦਰ ਕਮਾਈ ਕਰਕੇ ਬਰਤਨ ਨਹੀਂ ਬਣਿਆ ਉਹ ਦੌੜਦਾ ਰਹਿੰਦਾ ਪ੍ਰਾਪਤੀ ਨਹੀਂ ਹੁੰਦੀ
ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ
ਬਾਹਰੋਂ ਤਾਂ ਉਹ ਜੀਵ ਧਾਰਮਿਕ ਹੈ ਪਰ ਅੰਦਰ ਉਹ ਹੰਕਾਰ ਦੇ ਮਦ ਵਿੱਚ ਨਸ਼ੇ ਦੇ ਵਿੱਚ ਹੈ, ਲੋਭ ਦੇ ਚਿੱਕੜ ਵਿੱਚ ਫਸਿਆ ਤੇ ਹੰਕਾਰ ਦੇ ਟਿੱਬਿਆਂ ਤੇ ਚੜਿਆ ਹੋਇਆ, ਮਸਤਿਆ ਹੋਇਆ, ਮਾਇਆ ਮਾਹੇ ਸਮਾਣੀ, ਉਹਦੀ ਸੁਰਤੀ ਰੱਬ ਨਾਲ ਘੱਟ ਜੁੜੀ ਏ ਤੇ ਮਾਇਆ ਵਿੱਚ ਜ਼ਿਆਦਾ ਫਸੀ ਹੋਈ ਹੈ। ਉਹਨੂੰ ਗੁਰੂ ਛੋਟਾ ਲੱਗਦਾ ਤੇ ਮਾਇਆ ਵੱਡੀ ਲੱਗਦੀ। ਇਸ ਕਰਕੇ ਕਿਵੇਂ ਉਹ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਸਕਦਾ ਹੈ?
ਇੰਨੀ ਬਾਤੀ ਸਭ ਪਾਈਐ ਨਾਹੀ ਭਈ ਕਾਮਣ ਏਆਣੀ।
ਸਾਹਿਬ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਇੰਨੀ ਬਾਤੀ, ਇਸ ਤਰ੍ਹਾਂ ਜੀਵਨ ਰਹਿਣ ਦੇ ਨਾਲ, ਅਵਗਣਾਂ ਦੇ ਨਾਲ ਭਰੇ ਹੋਏ ਜੀਵਨ ਕਰਕੇ ਉਹ ਸਭ ਪਾਈਐ ਨਾਹੀ, ਉਸ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਔਰ ਇਹ ਜਿਹੜੀ ਕਾਮਣ ਹੈ ਜਾਂ ਜੀਵ ਹੈ, ਨਿਆਣਾ ਹੈ, ਭਾਵ ਇਹ ਗੱਲ ਦੀ ਅਸਲੀਅਤ ਨੂੰ, ਤਤ ਨੂੰ ਜਾਣ ਨਹੀਂ ਰਿਹਾ।
ਜਾਏ ਪੁੱਛੋ ਸੁਹਾਗਣੀ ਵਾਹ ਕਿੰਨੀ ਬਾਤੀ ਸਭ ਪਾਈਐ।
ਹੁਣ ਜਦੋਂ ਸਫ਼ਰ ਨਹੀਂ ਨਾ ਹੁੰਦਾ ਤੇ ਫਿਰ ਅਗਲਾ ਸਟੈਪ ਤੀਜੇ ਅੰਕ ਵਿੱਚ ਮਹਾਰਾਜ ਨੇ ਕਿਹਾ, ਕਹਿੰਦੇ ਤੈਨੂੰ ਸੰਗਤ ਕਰਨੀ ਪੈਗੀ। ਕਿੰਨਾ ਦੀ? ਜਿਹੜੇ ਪਹੁੰਚ ਗਏ ਨੇ, ਜਿਹੜੇ ਜਾ ਰਹੇ ਨੇ, ਉਹਨਾਂ ਦੇ ਨਾਲ ਜਾ, ਉਹਨਾਂ ਦੇ ਕੋਲ ਜਾ ਕੇ ਉਹਨਾਂ ਤੋਂ ਪੁੱਛ। ਜਾਏ ਪੁੱਛੋ ਸੁਹਾਗਣੀ, ਸੁਹਾਗਣੀ ਦਾ ਅਰਥ ਜਿਹੜੇ ਸੰਤ ਜਣ ਰੱਬ ਦੇ ਪਿਆਰੇ ਨੇ, ਉਹਨਾਂ ਨੂੰ ਪੁੱਛ, ਵਾਹ ਹੈ ਉਹਨਾਂ ਨੇ ਕਿੰਨੀ ਬਾਤੀ ਸੌ ਪਾਈਐ, ਕਿਹੜੇ ਕੰਮਾਂ ਕਰਕੇ ਆਪਣੇ ਪ੍ਰਭੂ ਨੂੰ ਪਾ ਲਿਆ ਹੈ, ਉਹਨਾਂ ਨੇ ਕੀ ਕੀਤਾ ਹੈ, ਉਹਨਾਂ ਤੋਂ ਪੁੱਛਣਾ ਕਰੋ ਜੀ।
ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ।
ਸਾਹਿਬ ਕਹਿੰਦੇ ਨੇ ਜਦੋਂ ਉਹਨਾਂ ਤੋਂ ਜਾ ਕੇ ਪੁੱਛਿਆ ਨਾ, ਉਹਨੇ ਕਿਹਾ ਵੀ ਇੱਕ ਕੰਮ ਕਰ, ਜੇ ਤੂੰ ਮਿਲਣਾ ਤੇ ਜੋ ਕੁਝ ਵਾਹਿਗੁਰੂ ਤੇਰੇ ਜੀਵਨ ਵਿੱਚ ਵਰਤਾ ਰਿਹਾ ਉਹਦਾ ਉਲਾਮਾ ਨਾ ਦੇਈ, ਕਦੀ ਉਲਾਮਾ ਨਾ ਦੇਈ। ਤੇ ਉਲਾਮਾ ਉਹ ਨਾ ਦੇਵੇਗਾ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨਾਲ ਜੁੜਿਆ, ਜਿਹਦੇ ਪੈਰਾਂ ਵਿੱਚ ਜੋੜਾ ਵੀ ਨਹੀਂ, ਜਿਹਦੇ ਨਾਲ ਸਿੱਖ ਵੀ ਨਹੀਂ, ਮਾਛੀਵਾੜੇ ਦੇ ਜੰਗਲਾਂ ਵਿੱਚ ਸੁੱਤਾ ਉੱਠਿਆ। ਤੇ ਲੋਕਾਂ ਨੇ ਸੋਚਿਆ ਅੱਜ ਤੇ ਉਲਾਮਾ ਦੇਵੇਗਾ, ਰੱਬਾ ਮੈਂ ਤੇਰੇ ਪਾਸੇ ਤੁਰਿਆ ਸੀ ਤੇ ਤੂੰ ਮੇਰੇ ਨਾਲ ਕੀ ਕਰ ਦਿੱਤਾ। ਪਰ ਨਹੀਂ, ਉਹਨਾਂ ਨੇ ਇੱਕ ਬਚਨ ਕਿਹਾ, ਪੜ੍ਹੀਏ ਪਿਆਰ ਦੇ ਨਾਲ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰੜੇ ਦਾ
ਸਾਨੂੰ ਸੱਥਰ ਚੰਗਾ,
ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰੜੇ ਦਾ
ਸਾਨੂੰ ਸੱਥਰ ਚੰਗਾ।
ਭੱਟ ਖੇੜਿਆਂ ਦਾ ਰਹਿਣਾ, ਭੱਟ ਖੇੜਿਆਂ ਦਾ ਰਹਿਣਾ,
ਭੱਟ ਖੇੜਿਆਂ ਦਾ ਰਹਿਣਾ, ਭੱਟ ਖੇੜਿਆਂ ਦਾ ਰਹਿਣਾ,
ਕੋਈ ਉਲਾਮਾ ਨਹੀਂ। ਕਹਿੰਦੇ ਨੇ ਜੋ ਕੁਝ ਕਰਦਾ, ਉਹਨਾਂ ਨੇ ਜਵਾਬ ਦਿੱਤਾ, ਇੱਕ ਤੇ ਉਹਨੂੰ ਸਤ ਸ਼ੁਕਰ ਕਰਕੇ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ, ਆਪਣੀਆਂ ਚਲਾਕੀਆਂ ਨੂੰ ਛੱਡ ਦੇਵੋ ਜੀ।
ਜਾ ਕੈ ਪ੍ਰੇਮ ਪਦਾਰਥ ਪਾਈਐ, ਤਾਉ ਚਰਣੀ ਚਿੱਤ ਲਾਈਐ।
ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ, ਸ਼ਬਦ ਨਾਲ ਚਿੱਤ ਜੋੜ ਕੇ ਰੱਖੋ, ਜਿਹਦੇ ਦੁਆਰਾ ਪ੍ਰੇਮ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ।
ਆਹੋ ਕਹੈ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਐ।
ਜੋ ਗੁਰੂ ਕਹਿੰਦਾ ਉਵੇਂ ਹੀ ਕਰੋ, ਆਪਣਾ ਤਨ ਤੇ ਮਨ ਪੂਰੇ ਗੁਰੂ ਨੂੰ ਸੌਂਪ ਦਿਓ, ਇਹਦੀ ਸੁਗੰਧੀ ਲਾਓ, ਇਹਦਾ ਸ਼ਿੰਗਾਰ ਕਰੋ ਜੀ।
ਏਵ ਕਹੇ ਸੁਹਾਗਣੀ ਭੈਣੇ, ਇੰਨੀ ਬਾਤੀ ਸਾਹੂ ਪਾਈਐ।
ਉਹਨਾਂ ਗੁਰਮੁਖਾਂ ਨੇ ਜਵਾਬ ਦਿੱਤਾ, ਹੇ ਭੈਣੇ, ਹੇ ਗੁਰਮੁਖਾਂ, ਗੁਰਮੁਖਾ ਇਸ ਤਰ੍ਹਾਂ ਦੇ ਨਾਲ ਉਹ ਪਰਮਾਤਮਾ ਭੈਣੇ ਮਿਲਦਾ ਹੈ, ਉਹਨੂੰ ਪ੍ਰਾਪਤ ਕਰ ਲਈਦਾ ਹੈ।
ਆਪ ਗਵਾਈਐ ਤਾਂ ਸਾਹ ਪਾਈਐ, ਔਰ ਕੈਸੀ ਚਤੁਰਾਈ।
ਕਹਿੰਦੇ ਕਰਮ ਕਰਕੇ ਜਨਾਈ ਨਾ, ਆਪਣੇ ਆਪ ਨੂੰ ਪੇਸ਼ ਨਾ ਕਰੀ, ਹੋਰ ਕੋਈ ਚਤੁਰਾਈ ਉਹਦੇ ਦਰ ਤੇ ਨਹੀਂ ਚੱਲਦੀ। ਆਪਣੀ ਹਉਮੈ ਨੂੰ ਗਵਾ ਦੇ, ਆਪਣੇ ਆਪੇ ਨੂੰ ਉਹਦੇ ਦਰ ਤੇ ਮਾਰ ਦੇ।
ਸਹੋ ਨਦਰ ਕਰ ਦੇਖੈ ਸੋ ਦਿਨ ਲਿਖੈ, ਕਾਮਨ ਨਾਉ ਨਿੱਦ ਪਾਈ।
ਜਦੋਂ ਤੂੰ ਉਹਦੇ ਦਰ ਤੇ ਬੈਠਾ ਰਿਹਾ ਨਾ, ਦਰਵੇਸ਼ ਬਣ ਗਿਆ। ਦਰਵੇਸ਼ ਦਾ ਮਤਲਬ ਉਹ ਭਿਖਾਰੀ ਜਿਹੜਾ ਦਰ ਛੱਡਦਾ ਨਹੀਂ ਤੇ ਮੰਗਦਾ ਹੈ ਨੀ। ਮੂੰਹ ਦਰ ਛੱਡਦਾ ਨਹੀਂ ਮੰਗਦਾ ਹੈ ਨੀ। ਕਹਿੰਦੇ ਉਹਦੇ ਦਰ ਤੇ ਚੁੱਪ ਕਰਕੇ ਬਹਿ ਜਾ, ਕਾਲ ਨਾ ਕਰੀ ਮੰਗੀ ਨਾ, ਵੀ ਰਸ ਨਹੀਂ ਆਉਂਦਾ ਜੀ, ਦਿੰਦਾ ਕੁਝ ਨਹੀਂ, ਤੂੰ ਹੁਕਮ ਮੰਨੀ ਚੱਲ। ਕਹਿਣ ਲੱਗੇ ਜਿੱਦਣ ਤੂੰ ਇਸ ਤਰ੍ਹਾਂ ਕਰੇਗਾ, ਉਸ ਵਾਹਿਗੁਰੂ ਨੇ ਫਿਰ ਖੁਸ਼ ਹੋ ਕੇ ਤੇਰੇ ਤੇ ਨਜ਼ਰ ਕਰਨੀ ਹੈ। ਸੌ ਨਜ਼ਰ ਕਰ ਦੇਖੈ, ਸੌ ਦਿਨ ਲਿਖੈ, ਫਿਰ ਇੱਕ ਪਲ ਲੱਗਣਾ, ਟਾਈਮ ਨਹੀਂ ਲੱਗਣਾ। ਉਸ ਤੋਂ ਅੱਗੇ ਅਕਾਲ ਪੁਰਖ ਦੇ ਨਾਮ ਦੀ ਨਵ ਨਿਧ ਦੀ ਪ੍ਰਾਪਤੀ ਹੁੰਦੀ ਹੈ।
ਆਪਣੇ ਕੰਤ ਪਿਆਰੀ ਸਾ ਸੁਹਾਗਨ, ਨਾਨਕ ਸਾ ਸਬਰਾਈ।
ਉਹ ਫਿਰ ਜਿਹੜੀ ਇਸਤਰੀ ਹੈ ਆਪਣੇ ਕੰਤ ਨੂੰ ਪਿਆਰੀ ਲੱਗਦੀ, ਪ੍ਰਭੂ ਨੂੰ ਪਿਆਰੀ ਲੱਗਦੀ ਤੇ ਗੁਣਾ ਸਹਿਤ ਸਪਰਾਈ ਹੋ ਜਾਂਦੀ, ਉਹਦੇ ਜੀਵਨ ਵਿੱਚ ਗੁਣਾ ਦਾ ਪਸਾਰ ਹੁੰਦਾ ਹੈ।
ਐਸਾ ਰੰਗ ਰਾਤੀ ਸਹਿਜ ਕੀ ਮਾਤੀ, ਅਹਿਨਿਸ ਭਾਏ ਸਮਾਣੀ।
ਇਸ ਤਰ੍ਹਾਂ ਦਿਨ ਰਾਤ ਉਹ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੀ ਰਹਿੰਦੀ ਹੈ, ਔਰ ਅਹਿਨਿਸ ਸਹਿਜ ਅਵਸਥਾ ਦੇ ਵਿੱਚ ਸਮਾਈ ਰਹਿੰਦੀ ਹੈ, ਅੰਦਰ ਟਿਕਾ ਬਣਿਆ ਰਹਿੰਦਾ ਹੈ।
ਸੁੰਦਰ ਸਾਏ ਸਰੂਪ ਵਿਚੱਖਣ, ਕਹੀਐ ਸਾ ਸਿਆਣੀ।
ਉਹਦਾ ਅੰਦਰਲਾ ਸਰੂਪ ਸੁੰਦਰ ਬਣ ਜਾਂਦਾ ਹੈ, ਉਹ ਵਿਚੱਖਣ ਸੋਹਣੇ ਗਿਆਨ ਦੇ ਨੇਤਰਾਂ ਵਾਲੀ, ਸੋਹਣੇ ਸੁਭਾਅ ਵਾਲੀ ਉਹ ਬਣ ਗਈ ਹੈ, ਔਰ ਸਭ ਤੋਂ ਸਿਆਣੀ ਹੈ, ਸਭ ਤੋਂ ਉੱਤਮ ਹੈ। ਇਹਨਾਂ ਚਾਰ ਸਟੈਪਾਂ ਦੇ ਵਿੱਚ ਜੀਵ ਉਸ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਆਓ ਅਰਦਾਸ ਦੇ ਰੂਪ ਵਿੱਚ ਰਹਿੰਦੇ ਜੋ 2 ਮਿੰਟ ਨੇ ਆਪਾਂ ਸਿਮਰਨ ਵਿੱਚ ਲਾਈਏ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਦਾਤਾਂ ਸਾਡੇ ਜੀਵਨ ਵਿੱਚ ਵਸਣ। ਸਾਰਿਆਂ ਦਾ ਬਹੁਤ ਧੰਨਵਾਦ, ਭਾਈ ਸਾਹਿਬ ਜੀ ਦਾ ਧੰਨਵਾਦ, ਸਤਿਕਾਰਯੋਗ ਸਿੰਘ ਸਾਹਿਬ ਜੀ ਉਹਨਾਂ ਦਾ ਧੰਨਵਾਦ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਆਪਣੇ ਦਰ 'ਤੇ ਬਹਿਣ ਦਾ ਥਾਂ ਬਖਸ਼ਿਆ। ਅਗਲੇ 4 ਤੇ 5 2 ਦਿਨ ਗੁਰਪੁਰਬ ਵਾਲੇ ਜਿਹੜੇ ਦਿਨ ਨੇ ਮਹਾਰਾਜ ਦਸਮ ਪਾਤਸ਼ਾਹ ਦੇ, ਉਦੋਂ ਫਿਰ ਆਪ ਦੇ ਦਰਸ਼ਨ ਕੀਤੇ ਜਾਣਗੇ। ਭੁੱਲਾਂ ਦੀ ਖਿਮਾ ਜੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਆਪਣੇ ਕੰਤ ਪਿਆਰੀ ਸਾ ਸੁਹਾਗਣ, ਨਾਨਕ ਸਾ ਸਬਰਾਈ। ਐਸੈ ਰੰਗ ਰਾਤੀ ਸਹਿਜ ਕੀ ਮਾਤੀ, ਅਹਿਨਿਸ ਭਾਏ ਸਮਾਣੀ। ਸੁੰਦਰ ਸਾਏ ਸਰੂਪ ਵਿਚੱਖਣ, ਕਹੀਐ ਸਿਆਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।